अगम गोचरा तेरा अंत ना पाया, अगम गोचरा तेरा अंत ना पाया। तेरा अंत ना पाया, अंत ना तेरा अंत ना पाया, तेरा अंत ना पाया। तेरा अंत ना पाया, गुम गोचरा अंत ना पाया। परम सत्कार योग सतगुरां दी साजी नवाजी, गुरु का खास रूप गुरु खालसा साध संगत जी, दुनिया दे काम धंद्या दी ना परवाह करदे होए मन विच प्रेम ते श्रद्धा लैके दूरों नेड़ों चल के हाजरा हजूर जहरा जहूर सर्व कला भरपूर बाणी के बोहेच दो जहान वाली गुरुआं दा गुरु धन गुरु ग्रंथ साहिब महाराज की पावन पवित्र हजूरी विच पहुंच के काफी समय तो तुरकी बाणी रब्बी बाणी इलाही बाणी दा हरी जस कीर्तन सरवण करके अपने समय अते स्वासा नूं कीमती बना रहे हो। सारी संगत अपनी रसना पवित्र करो जी, गज वज के फतेह बुलाओ। वाहिगुरु जी का खालसा वाहिगुरु जी की फतेह। कश ने तप किया तपस्या की, तप करके परमेश्वर जदों मेहर दे घर विच आ गया, ओह हरनाकश नूं भगवान कहना मैं तेरी भगती ते तपस्या ते खुश हां, वर मंग लै जो मंगेगा तेनों मिलेगा। हरनाकश ने मंगया कि वो कहंदा ना मैं अंदर मरा ना बाहर मरा, ना धरती ते मरा ना आकाश ते मरा, ना किसे जंगली जानवर तो मरा ना बंदे तो मरा, ना बीमार होके मरा ना बारह महीनिया च मरा। देखो तपस्या भी कीती मंगया की, जेड़ी परमेश्वर दी मर्यादा है जो जम्मया उन्हें तो मरना है एक दिन, जो घड़िया उसने भजना है, जो बनया उसने बिनसना है, ये उदे टल कानून ने, इन्हां नूं मिटिया नहीं जा सकता है। तपस्या भी कीती, परमेश्वर नूं खुश भी कर लिया, तां इच्छा शुद्ध रखनी इच्छा। कई तपस्या करके भी खाली रह जांदे ने, इच्छा नहीं ना सही होण करके। जे निशाना गलत होवे ना तां घाल ना जाई चली जांदी। एम सही चाहिदा, मकसद सही चाहिदा। नाकश ने तपस्या करके वर लै ले, कि ना मैं अंदर मरा ना बाहर मरा, ना धरती ते मरा ना आकाश ते मरा, अठ वर लै ले। परमेश्वर कहिंदा तथास्तु, ये अठ तरीकियां नाल तू मरेगा नहीं। जद वर मिल गए हंकारी हो गया। गुरु ग्रंथ साहिब महाराज कहिंदे ने, जब कछ पावे तब गर्भ करत है, माया गई तब रोवन लगत है। जद परमेश्वर कोई बख्शदा धन पदार्थ इज्जत आबरू धियां पुत्र जायदादां, फिर उहदा हंकार करदा, मेरे वर्गा कौन है इत्थे दुनिया ते, हंकार करदा। जद वह अपनी दित्तियां दातां नूं वापस लैंदा फिर रोण लग जांदा। जब कछ पावै तब गर्भ करत है, माया गई तब रोवन लगता है, फिर रोण लग जांदा। उहनूं हंकार हो गया। एक राज भाग सी, दूजे वार मिल गए। गीता विच लिखा, ऐसा कोई जन्म्यो जग माहे, प्रभता पाए तास मद नाहे। दुनिया विच जम्मिया नहीं कोई अज तक जिन्हों दुनिया की वड्याई मिली होवे पर हंकार ना होया होवे, कोई विरला है, कोई रब दा प्यारा हो सकदा। बाकी जिन्हों भी ताकत मिली है, भावें शरीरक ताकत मिली है, भावें राजसी ताकत मिली है, भावें रूहानी ताकत मिली है, उन्हें जमाया है, उन्हें जोर जमाई कीती है। ज्यादा हर नाकश नूं हंकार हो गया। हंकार दी निशानी है कि रब तो उल्ट कर दिंदा। जिहड़ा हंकारी बंदा हुंदा ना, रब दा शरीक हुंदा, उह हंकार पाउंदा नहीं भगवान नूं। किसे तरह का भी हंकार है जिहड़ा रब नूं चंगा नहीं लगदा है। बाणी च महाराज ऐसा उपदेश कर दें, वेद मार के सुना वे कूका, पाउंदा नहीं हंकार हरी नूं, मार के सुना वे कूका, पावे ना हंकार हरी नू। सुनावे सुनावे कुका, पावे ना हंकार हरीनू, वेद मार्ग सुनाउंदे ने कुका, पाउंदा नी हंकार हरीनू। Thank you. के सुनाउंदे ने मार के सुनावे कुका पौंदा निहंकार हरीनू वेद मार के सुनावे उपावे निहंकार हरीनू अहंकार न पावई वेद कुक सुनावे अहंकार बुए सबे गति गए मर जन में फिर आवे किसे तरह दा अहंकार अब नू नहीं पाउंदा है ना तपस्या दा अहंकार ना दान पुन दा अहंकार ना चंगे गुणा दा हंकार अब नू नहीं पाउंदा है। ए हरनाकश नू हंकार हो गया रब तो उल्ट हो गया। एक राज सी ताक सी दूजा वर मिल गए। कहिंदा कोई भगवान नहीं कोई परमेश्वर नहीं कोई वाहगुरु नहीं कोई अल्लाह ताला नहीं कोई राम रहीम नहीं है। बस मेरे ही नाम जपो जले हरनाकश थले हरनाकश। राजा सी जेड़ा नहीं सी ना उदा नाम जपदा उनू मरवा देंदा सी। दुनिया दे लोग परमात्मा दे नाम नू भुल के हरनाकश दा नाम जपन लगे। सब तो वड्डा पाप है नाम नू भुलना। सब तो वड्डा पाप सब तो वड्डा पुन्न है नाम जपना। जदो जीव नाम जपना भुलदा बाणी पढ़नी फिर पापा विच मन प्रवृत्त हुंदा है। जिहड़े गुरु वाले बन के नाम जपदे रहिंदे ने सिमरन करदे रहिंदे ने बाणी पढ़दे रहिंदे ने वह पाप वकार उन्हां दे नेड़े इस तरह नहीं जांदे जिवें दीवे दे कोल नेरा नहीं जांदा हुंदा। क्योंकि जिहड़ा शब्द है प्रकाश रूप है गुरबाणी इस जग में चानण कर्म वसै मन आए। शब्द प्रकाश रूप है जद हिरदे च वसदा अज्ञान दा नेरा दूर हो जांदा। इस करके जदों जीव नाम नूं भुलदा है फिर पापा विच प्रवृत्त हो जांदा है। जदो जदो धरती उत्ते लोग रब दा नाम भुलदे ने पाप कर लगदे ने फिर भगवान नू किसे ना किसे रूप विच मात लोक ते आउणा पैंदा। परमेश्वर ने देखिया हरनाकश वर लै के अपने ही नाम जपाउण लग गया। अकाल पुरख परमेश्वर ने फिर हरनाकश दे घर प्रहलाद नू जन्म दिता। उदे घरे पैदा हो गया प्रहलाद। इस तरह समझो जिवें जुल्म दियां जड़ां च धर्म ने जन्म ले लिया हुंदा। पाप दियां जड़ां विच पुन ने जन्म ले लिया। हरनाकश दे घर भगत प्रहलाद जन्म होना इस तरह है जिवें कलर दे विच कमल फुल खिड़िया होवे। कलर दे विच तां ਘਾਹ ਵੀ ਨਹੀਂ ਉੱਗਦਾ ਹੈ, ਅੱਕ ਨੂੰ ਵੀ ਫੁੱਲ ਨਹੀਂ ਲੱਗਦੇ ਕਲਰ ਵਿੱਚ। ਜੇ ਕੋਈ ਕਮਲ ਫੁੱਲ ਖਿੜਿਆ ਦੇਖ ਲਵੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਹੈਰਾਨੀ ਦੀ ਗੱਲ ਹੈ। ਭਾਈ ਗੁਰਦਾਸ ਆਪਣੀਆਂ ਵਾਰਾਂ ਵਿੱਚ ਸਾਰੀ ਵਾਰਤਾ ਲਿਖਦੇ ਨੇ। ਪੁੱਤਰ ਕਲਰ ਕਵਲ ਪ੍ਰਹਿਲਾਦ ਕਰ ਹਰ ਨਾਕਸ ਦੈਤ ਦੇ, ਪੁੱਤਰ ਕਲਰ ਕਵਲ ਪ੍ਰਹਿਲਾਦ ਕਰ ਹਰ ਨਾਕਸ ਦੈਤ ਦੇ। ਕਲਰ ਕਵਲ ਕਲਰ ਕਵਲ ਪ੍ਰਹਿਲਾਦ ਕਰ ਹਰ ਨਾਕਸ ਦੈਤ ਦੇ, ਪੁੱਤਰ ਕਲਰ ਕਵਲ ਕਰ ਹਰ ਨਾਕਸ ਦੈਤ ਦੇ। ਕਰ ਹਰ ਨਾਕਸ ਦੈਂਤ ਦੇ, ਪੁੱਤਰ ਕਲਰ ਕਵਲ ਪ੍ਰਹਿਲਾਦ। ਪੜਨ ਪਠਾਏ ਚਾਟ ਸਾਲ ਪਾਂਦੇ ਚਿੱਤ ਹੋਇਆ ਅਹਿਲਾਦ। ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ। ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਿਹਾ ਬਿਸਮਾਦ। ਰਾਜੇ ਪਾਸਰ ਵਾਇਆ ਦੋਖੀ ਦੈਂਤ ਵਧਾਇਆ ਵਾਦ। ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ। ਕੱਢ ਖੜਗ ਸਦ ਪੁੱਛਿਆ ਕੌਣ ਸੁ ਤੇਰਾ ਹੈ ਉਸਤਾਦ। ਥੰਮ ਉਪਾੜ ਹਰ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਵਤਾਰ। ਪ੍ਰਹਲਾਦ ਦਾ ਜਨਮ ਹੋ ਗਿਆ ਹਰਨਾਕਸ਼ ਦੇ ਘਰ। ਹੌਲੀ ਹੌਲੀ ਬੈਠਣ ਲੱਗਿਆ, ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠਾ ਰਹਿੰਦਾ, ਜਿਵੇਂ ਛੇਵੀਂ ਭੂਮਿਕਾ ਵਾਲਾ ਕੋਈ ਜਗੀਸ਼ਰ ਬੈਠਾ। ਪ੍ਰਹਲਾਦ ਦੀ ਮਾਤਾ ਕਹਿੰਦੀ ਹੈ, ਕੋਈ ਰੱਬ ਦਾ ਭਗਤ ਲੱਗਦਾ, ਦੇਖੋ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਬੈਠਾ ਰਹਿੰਦਾ। ਹਰਨਾਕਸ਼ ਕਹਿੰਦਾ, ਬੱਚਿਆਂ ਦੇ ਖਿਆਲ ਹੁੰਦੇ ਨੇ, ਇਹਨੂੰ ਕੀ ਪਤਾ ਭਗਤੀ ਕੀ ਹੁੰਦੀ ਹੈ। ਪਰ ਜਿਹਦੇ ਪਿਛਲੇ ਜਨਮਾਂ ਦੇ ਸੰਸਕਾਰ ਹੁੰਦੇ ਨੇ ਨਾ ਭਗਤੀ ਦੇ, ਉਹਨਾਂ ਦੇ ਬਚਪਨ ਤੋਂ ਹੀ ਲੱਛਣ ਲਹਿਦਾ ਹੁੰਦੇ ਨੇ, ਥੋੜੇ ਥੋੜੇ ਫਰਕ ਹੁੰਦਾ। ਹੋਣ ਹਾਰ ਪੁਰਬਣ ਕੇ ਚਿਕਣੇ ਚਿਕਣੇ ਪਾਤ, ਫਰਕ ਹੁੰਦਾ ਥੋੜਾ ਥੋੜਾ। ਜਦੋਂ ਹੋਸ਼ ਸੰਭਾਲੀ ਪ੍ਰਹਲਾਦ ਨੇ, ਉਹਦੇ ਮਾਤਾ ਪਿਤਾ ਕਹਿੰਦੇ, ਪ੍ਰਹਲਾਦ ਕੋਈ ਭਗਵਾਨ ਨਹੀਂ ਹੈ, ਕੋਈ ਵਾਹਿਗੁਰੂ ਨਹੀਂ ਹੈ, ਕੋਈ ਰਾਮ ਨਹੀਂ, ਕੋਈ ਰਹੀਮ ਨਹੀਂ, ਕੋਈ ਅੱਲਾ ਨਹੀਂ, ਤੇਰਾ ਪਿਤਾ ਹੀ ਪਰਮਾਤਮਾ, ਸਾਰਾ ਕੁਛ ਇਹੀ ਹੈ। ਰੋਜ਼ ਉਹਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਪ੍ਰਹਲਾਦ ਨੂੰ, ਸੁਣਦਾ ਆਪਣੇ ਮਾਤਾ ਦੀ ਸਿੱਖਿਆ। ਆਪਣੇ ਸਾਥੀਆਂ ਨਾਲ ਖੇਡਣ ਜਾਂਦਾ ਹੁੰਦਾ ਸੀ ਰੋਜ਼ ਹੀ ਇੱਕ ਮੁਹੱਲਾ ਸ਼ਹਿਰ ਵਿੱਚ। ਜਿੱਥੇ ਪ੍ਰਜਾਪਤ ਲੋਕ ਰਹਿੰਦੇ ਨੇ, ਜਿਨ੍ਹਾਂ ਦਾ ਕੰਮ ਹੈ ਭਾਂਡੇ ਬਣਾਉਣੇ, ਪਕਾਉਣੇ, ਵੇਚਣੇ। ਇੱਥੇ ਲੋਕਾਂ ਦਾ ਇਕੱਠ ਹੋਇਆ ਹੋਇਆ। ਪ੍ਰਹਲਾਦ ਪੁੱਛਦਾ ਵੀ ਇੱਥੇ ਲੋਕਾਂ ਦਾ ਇਕੱਠ ਕਿਉਂ ਹੈ? ਉਹ ਕਹਿੰਦੇ ਅਸੀਂ ਆਵੇ ਭਾਂਡੇ ਆਵਿਆਂ ਚ ਰੱਖ ਦਿੱਤੇ ਨੇ, ਆਵਿਆਂ ਨੂੰ ਅੱਗ ਦੇ ਦਿੱਤੀ। ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਭਾਂਡਿਆਂ ਦੇ ਵਿੱਚ ਬਿੱਲੀ ਨੇ ਬੱਚੇ ਦਿੱਤੇ ਹੋਏ ਸੀ। ਸਾਰੇ ਰੱਬ ਅੱਗੇ ਅਰਦਾਸਾਂ ਕਰਦੇ ਆਏ, ਭਗਵਾਨ ਇਹ ਸਰਵ ਸ਼ਕਤੀਮਾਨ, ਇਹ ਜਰੇ ਜਰੇ ਵਿੱਚ ਵਿਆਪਕ ਦਿਆਲੂ ਕਿਰਪਾਲੂ ਪਰਮੇਸ਼ਰ, ਸਾਨੂੰ ਨਹੀਂ ਸੀ ਪਤਾ ਕਿ ਭਾਂਡੇ ਵਿੱਚ ਬਿੱਲੀ ਸੂਈ ਹੋਈ ਹੈ। ਜੇ ਉਹ ਬਿੱਲੀ ਦੇ ਬੱਚੇ ਤੇ ਬਿੱਲੀ ਮਰ ਸੜ ਗਈ ਵਿੱਚ ਭਾਂਡਿਆਂ ਦੇ, ਸਾਨੂੰ ਜੀ ਹੱਤਿਆ ਲੱਗੇਗੀ। ਸਾਡੀ ਅਰਦਾਸ ਸੁਣੋ, ਕਿਰਪਾ ਕਰੋ, ਉਹ ਬਿੱਲੀ ਦੇ ਬੱਚਿਆਂ ਦੀ ਤੇ ਬਿੱਲੀ ਦੀ ਜਾਨ ਬਚਾਓ। ਹੁਣ ਇੱਧਰ ਪਰਮਾਤਮਾ ਅੱਗੇ ਅਰਦਾਸਾਂ ਹੋ ਰਹੀਆਂ ਨੇ, ਉਧਰ ਕਿਹਾ ਜਾ ਰਿਹਾ ਭਗਵਾਨ ਹੈ ਹੀ ਨਹੀਂ ਕੋਈ, ਪਰਮਾਤਮਾ ਹੀ ਕੋਈ ਨਹੀਂ ਹੈ, ਰੱਬ ਕੋਈ ਨਹੀਂ ਹੈ। ਪ੍ਰਹਲਾਦ ਸੋਚਦਾ ਵੀ ਚਲੋ ਨਾਲੇ ਅੱਖੀਂ ਦੇਖ ਕੇ ਨਿਸ਼ਚਾ ਹੋ ਜਾਏਗਾ ਵੀ ਰੱਬ ਹੈ ਕਿ ਨਹੀਂ ਹੈ। ਪੁੱਛਿਆ ਤੁਸੀਂ ਕਿੱਦਣ ਆਵਿਆਂ ਚੋਂ ਭਾਂਡੇ ਕੱਢਣੇ ਨੇ? ਆ ਪਹਿਰੇਦਾਰਾਂ ਨੂੰ ਬੇਨਤੀ ਹੈ, ਜਿਹੜੀਆਂ ਮਾਈਆਂ ਗੱਲਾਂ ਕਰਦੀਆਂ ਨਾ, ਇਹਨਾਂ ਨੂੰ ਬੇਨਤੀ ਕਰ ਦਿਓ, ਉਹ ਸਕੂਲ ਤੋਂ ਪਹਿਲਾਂ ਖਾਲੀ ਜਗ੍ਹਾ ਪਈ ਹੈ, ਗੱਲਾਂ ਉੱਥੇ ਕਰ ਲਓ ਜਾ ਕੇ। ਆ ਜਿਹੜੇ ਬੱਚੇ ਖੇਡਦੇ ਫਿਰਦੇ ਨੇ, ਪਹਿਰੇਦਾਰਾਂ ਨੂੰ ਪਤਾ ਨਹੀਂ ਹੈ? ਪਹਿਰੇਦਾਰ ਦਾ ਕੰਮ ਹੁੰਦਾ ਧਿਆਨ ਰੱਖਣਾ ਕਿੱਧਰੋਂ ਆਵਾਜ਼ ਆਉਂਦੀ ਹੈ, ਫਿਰ ਪਹਿਰੇ ਤੇ ਖੜਨ ਦਾ ਕੀ ਫਾਇਦਾ ਜੇ ਗੱਲਾਂ ਹੀ ਕਰੀਏ ਗਏ ਬੱਚੇ ਦਾ। ਨਾਲੇ ਆਪਾਂ ਘਰੋਂ ਕੋਈ ਗੱਲਾਂ ਤਾਂ ਨਹੀਂ ਕਰਨ ਆਏ ਹੋਏ, ਗੱਲਾਂ ਤਾਂ ਘਰ ਜਾ ਕੇ ਜਿੰਨੀਆਂ ਮਰਜ਼ੀ ਕਰ ਲਿਓ, ਇੱਥੇ ਤਾਂ ਸੰਗਤ ਕਰਨ ਆਏ ਹੋ, ਸੇਵਾ ਕਰਨ ਆਏ ਹੋ ਤੁਸੀਂ। ਉਹ ਮੇਲੇ ਵਾਂਗੂ ਬੱਚੇ ਕਦੇ ਇੱਧਰ ਨੂੰ ਭੱਜੇ ਫਿਰਦੇ ਨੇ, ਕਦੇ ਇੱਧਰ ਨੂੰ ਭੱਜੇ ਫਿਰਦੇ ਨੇ। ਜਦੋਂ ਗੁਰੂ ਘਰ ਆਈਏ ਸ਼ਰਧਾ ਨਾਲ ਆਈਦਾ ਹੁੰਦਾ, ਮੇਲਾ ਸਮਝ ਕੇ ਨਹੀਂ ਆਈਦਾ ਹੁੰਦਾ। ਇੱਥੇ ਜਿਹੜੇ ਆ ਕੇ ਸੇਵਾ ਕਰਦੇ ਨੇ, ਸੰਗਤ ਕਰਦੇ ਨੇ, ਝੋਲੀਆਂ ਭਰ ਕੇ ਲੈ ਜਾਂਦੇ ਨੇ। ਜਿਹੜੇ ਨਿੰਦਿਆ ਕਰਦੇ ਨੇ, ਉਹ ਸੰਗਤ ਦੇ ਪਾਪ ਇਕੱਠੇ ਕਰਕੇ ਘਰਾਂ ਨੂੰ ਲੈ ਜਾਂਦੇ ਨੇ। ਉਹ ਪ੍ਰਹਲਾਦ ਨੇ ਦੇਖਿਆ ਵੀ ਇੱਥੇ ਅਰਦਾਸਾਂ ਹੋ ਰਹੀਆਂ ਨੇ ਪਰਮੇਸ਼ਰ ਅੱਗੇ, ਮੇਰੇ ਮਾਤਾ ਪਿਤਾ ਕਹਿੰਦੇ ਨੇ ਭਗਵਾਨ ਹੈ ਹੀ ਨਹੀਂ। ਚਲੋ ਗੱਲ ਸਾਹਮਣੇ ਆ ਜਾਏਗੀ ਵੀ ਰੱਬ ਹੈਗਾ ਕਿ ਨਹੀਂ ਹੈਗਾ। ਜਿਹੜੀ ਗੱਲ ਸਾਹਮਣੇ ਦੇਖ ਲਈ ਨਾ, ਉਹ ਚ ਸ਼ੰਕਾ ਨਹੀਂ ਰਹਿ ਜਾਂਦਾ। ਸੁਣੇ ਵਿੱਚ ਸ਼ੰਕਾ ਹੋ ਸਕਦਾ, ਸੁਣਿਆ ਹੋਈ ਗੱਲ ਹੈ, ਕੀ ਪਤਾ ਹੈ ਕਿ ਨਹੀਂ ਹੈ। ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਬਿਨ ਦੇਖੇ ਉਪਜੈ ਨਹੀਂ ਆਸਾ। ਜਿੰਨਾ ਚਿਰ ਦੇਖਦੇ ਨਹੀਂ ਭਰੋਸਾ ਨਹੀਂ ਹੁੰਦਾ। ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹ ਕਹਿੰਦੇ ਨੇ ਵੀ ਕਹੀ ਜਾਂਦੇ ਨੇ ਰੱਬ ਹੈਗਾ, ਭਗਵਾਨ ਹੈਗਾ, ਪਰਮੇਸ਼ਰ ਦਿਸਿਆ ਤਾਂ ਕਦੇ ਹੈ ਨਹੀਂ। ਜਿਹਨੂੰ ਇਹ ਗੱਲ ਦਾ ਸ਼ੰਕਾ ਹੈ ਨਾ ਵੀ ਹੈ ਜਾਂ ਨਹੀਂ ਹੈ, ਉਹ ਫਿਰ ਨਿਯਮ ਨਾਲ ਸਿਮਰਨ ਕਰਕੇ ਦੇਖੇ ਨੇਤਾ ਪ੍ਰਤੀ ਬਿਨਾਂ ਨਾ ਗਏ। ਥੋੜੇ ਚਿਰ ਦੇ ਵਿੱਚ ਉਹਨੂੰ ਅੰਦਰ ਪਤਾ ਲੱਗਣ ਲੱਗ ਜਾਏਗਾ ਵੀ ਹੈ ਤਾਂ ਸਾਰੀ ਗੱਲ ਹੈ, ਮੈਂ ਹੀ ਕਮਾਈ ਨਹੀਂ ਕੀਤੀ। ਜੇ ਹੱਥ ਉੱਤੇ ਸਰੋਂ ਦੇ ਦਾਣੇ ਰੱਖੇ, ਕੋਈ ਤੇਲ ਦਿਖਾ ਸਕਦਾ ਉਹਦੇ ਸਰੋਂ ਦੇ ਦਾਣੇ 'ਚ? ਜੇ ਕੋਈ ਅੱਖ ਵੀ ਸਰੋਂ ਦੇ ਦਾਣੇ ਤੇਲ ਦਿਖਾਓ, ਦਿਖਾ ਦੂਗਾ? ਕੋਈ ਨਹੀਂ ਦਿਖਾ ਸਕਦਾ। ਪਰ ਸਭ ਨੂੰ ਪਤਾ ਸਰੋਂ ਦੇ ਦਾਣੇ ਵਿੱਚੋਂ ਹੀ ਨਿਕਲਦਾ ਤੇਲ, ਤੇਲ ਉਹਦੇ ਵਿੱਚ ਹੀ ਹੁੰਦਾ। ਸਰੋਂ ਨੂੰ ਜੇਬ ਚ ਪਾਈ ਫਿਰੋ, ਕੱਪੜੇ ਚ ਬੰਨੀ ਬੰਨੀ ਫਿਰੋ, ਕਦੇ ਥਿੰਦੀ ਨਹੀਂ ਥਿੰਦਾ ਨਹੀਂ ਹੁੰਦਾ ਕੱਪੜਾ। ਪਰ ਜਦ ਉਹਨੂੰ ਕੋਹਲੂ ਦੇ ਵਿੱਚੋਂ ਦੀ ਕੱਢੋਗੇ, ਜਦ ਤੇਲ ਨੂੰ ਹੱਥ ਲਾਓਗੇ, ਹੱਥ ਥਿੰਦਾ ਹੋ ਜਾਏਗਾ, ਨਿਕਲਿਆ ਸਰੋਂ ਦੇ ਵਿੱਚੋਂ ਹੀ ਇਹ ਤੇਲ। ਇਸੇ ਤਰ੍ਹਾਂ ਜਦ ਗੁਰੂ ਦੇ ਉਪਦੇਸ਼ ਰੂਪੀ ਕੋਹਲੂ ਦੇ ਵਿੱਚ ਮਨ ਰੂਪੀ ਵਸਤੂ ਨੂੰ ਪਾਓਗੇ, ਉੱਥੇ ਸ਼ਬਦ ਪ੍ਰਗਟ ਹੋਏਗਾ ਅੰਦਰ, ਜਿਵੇਂ ਸਰੋਂ ਚੋਂ ਤੇਲ ਪ੍ਰਗਟ ਹੋ ਜਾਂਦਾ। ਪਰ ਕੋਹਲੂ ਚ ਪਾਉਣ ਤੋਂ ਬਿਨਾਂ ਨਹੀਂ ਤੇਲ ਨਿਕਲਦਾ ਹੁੰਦਾ ਕਦੇ ਵੀ। ਜੇ ਇਹਦੇ ਵਿੱਚੋਂ ਸ਼ਬਦ ਪ੍ਰਗਟ ਕਰਨਾ ਤਾਂ ਗੁਰੂ ਦੇ ਉਪਦੇਸ਼ ਰੂਪੀ ਕੋਹਲੂ ਚ ਮਨ ਪਾ ਕੇ ਪੀੜਨਾ ਪਵੇਗਾ, ਬਿਨਾਂ ਨਾਗੇ ਵੱਧ ਤੋਂ ਵੱਧ। ਫਿਰ ਉਹ ਜਿਹੜੀ ਗੱਲ ਹੈ ਬਾਣੀ ਚ ਗ੍ਰੰਥਾਂ ਚ ਲਿਖੀ ਹੈ, ਉਹ ਸਾਖਿਆਤ ਹੋ ਜਾਏਗੀ, ਪ੍ਰਗਟ ਹੋ ਜਾਏਗੀ, ਝਲਕਾਰੇ ਪੈਣ ਲੱਗ ਜਾਣਗੇ ਅੰਦਰ, ਇਹਨੂੰ ਦਿਸਣ ਲੱਗ ਜਾਏਗੀ ਗੱਲ। ਉਹ ਪੁੱਛਿਆ ਪ੍ਰਹਲਾਦ ਨੇ, ਤੁਸੀਂ ਆਵੇ ਕਿੱਦਣ ਖੋਲਣੇ ਨੇ, ਭਾਂਡੇ ਕਿੱਦਣ ਕੱਢੋਗੇ ਆਵਿਆਂ ਚੋਂ? ਉਹ ਲੋਕਾਂ ਨੇ ਦੱਸਿਆ ਵੀ ਫਲਾਣੇ ਦਿਨ ਪ੍ਰਹਲਾਦ ਸੀ, ਆਵਿਆਂ ਚੋਂ ਭਾਂਡੇ ਕੱਢਾਂਗੇ। ਬਹੁਤ ਲੋਕਾਂ ਦਾ ਇਕੱਠ ਹੈ, ਪ੍ਰਹਲਾਦ ਵੀ ਆ ਗਿਆ ਉੱਥੇ। ਹੁਣ ਅਰਦਾਸਾਂ ਹੋ ਰਹੀਆਂ ਨੇ, ਨਾਲੇ ਆਵੇ ਆਵੇ ਦੇ ਵਿੱਚੋਂ ਭਾਂਡੇ ਕੱਢੇ ਜਾ ਰਹੇ ਨੇ, ਸਾਰੇ ਭਾਂਡੇ ਪੱਕੇ ਹੋਏ ਨੇ। ਪੱਕੇ ਤੇ ਪਿੱਲੇ ਦਾ ਵੀ ਪਤਾ ਉਦੋਂ ਲੱਗਦਾ ਜਦੋਂ ਹੱਥ ਮਾਰੀ ਉੱਤੇ। ਜਦ ਮਾਈਆਂ ਭਾਂਡੇ ਲੈਣ ਜਾਂਦੀਆਂ ਨਾ, ਮਿੱਟੀ ਦੇ ਭਾਂਡੇ, ਭਾਂਡਾ ਫੜ ਕੇ ਉੱਤੇ ਹੱਥ ਮਾਰ ਮਾਰ ਕੇ ਦੇਖਦੀਆਂ ਨੇ। ਪਿੱਲੇ ਦੀ ਆਵਾਜ਼ ਹੋਰ ਤਰ੍ਹਾਂ ਦੀ ਹੁੰਦੀ ਹੈ, ਪੱਕੇ ਦੀ ਹੋਰ ਤਰ੍ਹਾਂ ਦੀ ਹੁੰਦੀ। ਸਮਝਦੇ ਹੋਵੇਗਾ ਨਾ ਪਿੱਲੇ ਤੇ ਪੱਕੇ ਕਿਹਨੂੰ ਕਹਿੰਦੇ ਨੇ। ਪਰ ਉਹ ਜਿਹੜੇ ਭਾਂਡੇ ਵੇਚਣ ਵਾਲੀ ਹੁੰਦੀ ਹੈ ਨਾ ਮਾਈ, ਭਾਂਡੇ ਤਾਂ ਉਹਦਾ ਸਾਰੇ ਪੱਕੇ ਹੁੰਦੇ ਨੇ, ਪਰ ਇੱਕ ਭਾਂਡਾ ਚੱਕ ਕੇ ਉਹਦੇ ਉੱਤੇ ਹੱਥ ਮਾਰ ਕੇ ਕਹਿੰਦੀ ਆਹ ਲੈ ਲਓ ਆਹ ਪੱਕਾ ਭਾਂਡਾ ਹੈ, ਹੁੰਦੇ ਸਾਰੇ ਪੱਕੇ ਨੇ ਉਹਦੇ, ਪਰ ਇੱਕ ਭਾਂਡੇ ਨੂੰ ਫੜ ਕੇ ਕਹਿੰਦੀ ਆਹ ਪੱਕਾ ਹੋਇਆ। ਸਿੱਖ ਤਾਂ ਆਪਾਂ ਸਾਰੇ ਗੁਰੂ ਦੇ ਹਾਂ ਤੇ ਅਖਵਾਉਂਦੇ ਵੀ ਪੂਰੇ ਹਾਂ, ਤੇ ਕਿਸੇ ਨੂੰ ਘੱਟ ਨਾ ਆਖੋ, ਲੜਾਈ ਮੁੱਲ ਪੈ ਜੂਗੀ ਐਵੇਂ। ਮਤੇ ਕਿਸੇ ਨੂੰ ਕਹਿ ਦੋ ਵੀ ਆਹ ਘੱਟ ਸਿੱਖ ਹੈ, ਉਹ ਕਹੂਗਾ ਤੂੰ ਮੇਰਾ ਕੀ ਘੱਟ ਦੇਖ ਲਿਆ ਓਏ, ਘੱਟ ਨਾ ਆਖਿਓ, ਵੱਧ ਤਾਂ ਕਹਿ ਦੇ, ਫਿਰ ਤਾਂ ਖੁਸ਼ ਹੋ ਜੂਗਾ। ਪਰ ਗੁਰੂ ਦੇ ਸ਼ਬਦ ਇੱਕ ਸਵੱਟੀ ਤੇ ਪਤਾ ਲਾ ਕੇ ਪਤਾ ਲੱਗੇਗਾ ਵੀ ਪੱਕਾ ਕੌਣ ਹੈ, ਆਪਣੇ ਚੋਂ ਕੱਚਾ ਕੌਣ ਹੈ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋਬਿਨ, ਜਦ ਸੁਨਿਆਰਾ ਕਸਵੱਟੀ ਤੇ ਸੋਨਾ ਕਸਾਉਂਦਾ ਹੈ, ਉਹਦੇ ਉੱਤੇ ਰੰਗ ਆਉਂਦਾ ਪੱਥਰ ਦੇ ਉੱਤੇ, ਰੰਗ ਦੇਖ ਕੇ ਕਹਿੰਦਾ ਇਹਦੇ ਚ ਇੰਨਾ ਸੋਨਾ ਇੰਨਾ ਪਿੱਤਲ ਹੈ। ਗੁਰੂ ਵੀ ਜਦ ਸ਼ਬਦੀ ਕਸਵੱਟੀ ਤੇ ਲਾਉਂਦਾ ਪਤਾ ਲੱਗ ਜਾਂਦਾ। ਸਤਪੁਰਸ਼ ਵੀ ਲਾਉਂਦੇ ਨੇ ਉਹਦਾ ਮਨ ਕਸਵੱਟੀ ਤੇ, ਦੇਖਦੇ ਨੇ ਵੀ ਕਿੱਥੇ ਕੋਈ ਚੱਲਿਆ ਗਿਆ ਇਹਦਾ ਮਨ ਹੈ ਜਿਹੜਾ। ਇਸ ਕਰਕੇ ਫਿਰ ਜਦੋਂ ਆਪਾਂ ਗੁਰੂ ਦੇ ਉਪਦੇਸ਼ ਰੂਪੀ ਕੋਹਲੂ ਚ ਪਾ ਕੇ ਮਨ ਨੂੰ ਪੀੜਦਿਆਂ ਸ਼ਬਦ ਉੱਥੋਂ ਪ੍ਰਗਟ ਹੁੰਦਾ, ਫਿਰ ਹੈ ਸਭ ਦੇ ਅੰਦਰ ਪਰ ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਕੱਢੈ ਖੋਤ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣ। ਮਹਾਰਾਜ ਕਹਿੰਦੇ ਤੇਰੀ ਮਤ ਵਿੱਚ ਰਤਨ ਜਵਾਹਰ ਮਾਨਕ ਬੜੀਆਂ ਕੀਮਤੀ ਵਸਤੂਆਂ ਨੇ ਤੇਰੇ ਮਨ ਦੇ ਵਿੱਚ, ਪਰ ਜਦੋਂ ਗੁਰੂ ਸ਼ਬਦ ਦੀ ਕਮਾਈ ਕਰਕੇ ਪ੍ਰਗਟ ਕਰੇਗਾ ਤਾਂ ਮਿਲਣਗੀਆਂ। ਉਹ ਸਾਰੇ ਲੋਕ ਅਰਦਾਸਾਂ ਕਰ ਰਹੇ ਨੇ, ਭਾਂਡੇ ਕੱਢ ਕੱਢ ਕੇ ਬਾਹਰ ਰੱਖੀ ਜਾਂਦੇ ਨੇ, ਸਾਰੇ ਭਾਂਡੇ ਪੱਕੇ ਹੋਏ ਨੇ। ਜਦ ਉਹ ਬਿੱਲੀ ਵਾਲਾ ਭਾਂਡਾ ਨਿਕਲਿਆ, ਉਹਨੂੰ ਆਂਚ ਨਹੀਂ ਲੱਗੀ ਹੋਈ, ਬਿੱਲੀ ਵੀ ਜਿਉਂਦੀ ਹੈ ਬੱਚੇ ਵੀ ਜਿਉਂਦੇ ਨੇ ਵਿੱਚ, ਆਵੇ ਦੇ ਵਿੱਚ ਸੇਕ ਨਹੀਂ ਲੱਗਿਆ। ਜਦ ਉਹ ਬਿੱਲੀ ਤੋਂ ਉਹਦੇ ਬੱਚੇ ਜਿਉਂਦੇ ਨਿਕਲੇ, परमात्मा दी जय जयकार कीती। लोकां ने धन्नवाद कीता कि परमेश्वर तेरा शुक्र है, तू इन्हां बच्चियां दी जान बख्शी कीती, साडी अरदास सुनी है। हुण अखीं देख लिया प्रहलाद ने भी, जिन्हें अग दे विच बच्चियां दी रख्या कीती है ना, वो फिर इत्थे कौन उन्हां नूं बचाउण वाला सी। सारे भांडे पक चुके ने, एक भांडा कच्चा किवें रह गया, क्योंकि आपे पावक आपे पवना, वो परमात्मा अग रूप भी आप ही है, ते हवा रूप भी आप। प्रहलाद नूं निश्चा हो गया, हुण दिन रात राम 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 जपी जांदा, भरोसा हो गया ना हनुमान दे विच। प्रहलाद नूं पढ़ने पाता संडा मरका दो पाध्य सी, उदो लोग पाध्यां कोल ही पढ़दे हुंदे सी। संडा ते मरका उन्हां दोहां कोल पढ़ने पाता प्रहलाद नूं, जो कुछ पढ़ाउंदे ने प्रहलाद पढ़ जांदा है। बख्शियां रूहां तां पढ़ाउण आउंदियां ने, पढ़नी आउंदियां हुंदियां, पर वो मर्यादा सारी पूरी करते ने। उस तरह गुरु नानक नूं भी गोपाल पादे कोल पढ़न भेजिया सी। छेवें पातशाह महाराज ने बाबा बुढ़ा साहब तो विद्या पढ़ी सी। कलगीधर पातशाह महाराज नूं भी फारसी अरबी संस्कृत सारी भाषा पढ़ाउंदे रहे ने। संत बाबा ईश्वर सिंह जी महाराज भी पढ़ते रहे ने मिंद्रा कॉलेज विच। संत बाबा सवदेव सिंह जी महाराज जैन स्कूल दे विच विद्या पढ़ते रहे ने, भावें वह पढ़ाउण आए सी, पर अवतारी पुरश भी मर्यादा पूरी करते हुंदे ने। जिहड़ी गल कहनी होवे पहलां आप करते हुंदे ने, तां उपदेश दिंदे। वह संडा मरका पादे कोल पढ़ने पाता प्रहलाद नूं, जो कुछ पढ़ाउंदे ने वह पढ़ जांदा है। एक दिन दोवें टीचर संडा मरका किते कम चले गए, वो छोटे छोटे बच्चे प्रहलाद दे साथी खूह ते पानी पींदे ने, वो पाड़छे विचों पानी कुंड च गिरदा, उत्ते बुलबुले बनदे ने, फुट जांदे ने। प्रहलाद अपने साथियों नूं बुलबुले दिखा के कहिंदा, देखो पानी ते बुलबुले बनदे ने, थोड़ा चिर रहिंदे ने, फुट जांदे ने। इन्हां दी कुछ सकिंट मन्याद हैगी है, पर अपने शरीर दी तां इन्नी मन्याद भी नहीं है, कदों इह शरीर रूपी बुलबुला फुट जाणा है। परमात्मा दा नाम जपना चाहीदा है। प्रहलाद अपने साथियों नूं समझाउंदा है, नौवें पातशाह ने भी आपां नूं सिख्या दित्ती है, ऐथे की मन्यादा तेरिया पानी दिया बुल बुलिया, ऐथे की मन्यादा पानी दिया बुल बुलिया। ऐसे की मन्यादा तेरिया पानी दिया बुल बुलिया, ऐसे की मन्यादा बंदिया तेरिया पानी दिया बुल बुलिया। Thank you. यारे दी पानी दिया बुले बुले बंदिया पानी दिया बुल बुलिया दान तेरिया पानी दिया बुल बुलिया जैसे जल से बुद बुदा उपजै बिन सैनीत जगरचना तैसे रची कौ नानक सुन मीत ओ प्रहलाद कहंदा देखो पानी ते बुलबुले बनदे ने फुट जांदे ने ए शरीर रूपी बुलबुले विच हवा भरी है पता नहीं कद निकल जाएगी परमात्मा का नाम जपना चाहिए अपन प्रहलाद के साथी कहते प्रहलाद अजे तो अपनी उम्र न्याणी है खेडन की खाण पीण पहनण की उम्र है वड्डे होके नाम जप लांगे आपां प्रहलाद कहता जे वड्डे ना होए फिर जे वड्डे होण दा हुक्म ही ना आया जवानी आई ही ना फिर की करोंगे दो टोलियां च अपने साथियों नूं खड़ा लिया प्रहलाद ने जिवें पहलां मोहारनी पढ़ाउंदे हुंदे सी ना मास्टर दो लैणां च खड़ा के जां फिर ओह गिनती पहाड़े खवाउंदे हुंदे सी बच्चियां तों इस तरह प्रहलाद दो लैणां विच अपने साथी खड़ा के कहिंदा आ विद्या पढ़ो दुनियावी विद्या नहीं पढ़नी आपां ए जपाउणा शुरू करता प्रहलाद ने जपो सतनाम 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 जी वाहे गुरु जी जपो सतनाम 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 वाहे गुरु जी जपो सतनाम 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 वाहे गुरु जी हिस्सों सारे बच्चों परमात्मा का नाम जपाउण लग गया जद उची उची परमात्मा का नाम जपते ने बच्चे सारे स्कूल दे वो संडे मरके दे कान च आवाज पई ਦੌੜੇ ਆਏ ਵੀ ਨਾਲੇ ਆਪ ਮਰਨਗੇ ਨਾਲੇ ਸਾਨੂੰ ਮਰਾਉਣਗੇ ਰੱਬ ਦਾ ਨਾਮ ਜਪਦੇ ਨੇ। ਰਾਜੇ ਦਾ ਹਰਨਾਕਸ਼ ਦਾ ਹੁਕਮ ਨਹੀਂ ਨਾਮ ਜਪਣ ਦਾ, ਆ ਕੇ ਬੱਚਿਆਂ ਨੂੰ ਤਾੜ ਲੱਗ ਗਏ ਤੁਸੀਂ ਰੱਬ ਦਾ ਨਾਮ ਜਪਦੇ ਹੋ ਆਪ ਤਾਂ ਮਰੋਗੇ ਸਾਨੂੰ ਵੀ ਮਰਵਾਓਗੇ ਨਾਲ। ਤੁਹਾਨੂੰ ਪਤਾ ਹਰਨਾਕਸ਼ ਦਾ ਹੁਕਮ ਕੀ ਹੈ? ਸਾਰੇ ਬੱਚੇ ਕਹਿੰਦੇ ਰਾਜੇ ਦਾ ਪੁੱਤਰ ਹੀ ਨਾਮ ਜਪਾਉਂਦਾ ਹੈ ਪ੍ਰਹਲਾਦ, ਸਾਨੂੰ ਇਹਨੂੰ ਸਮਝਾਓ। ਸੰਡੇ ਮਰਕੇ ਨੇ ਬਹੁਤ ਸਮਝਾਇਆ ਪ੍ਰਹਲਾਦ ਨੂੰ। ਪ੍ਰਹਲਾਦ ਕਹਿੰਦਾ ਪਾਦਾ ਜੀ ਇਹ ਰੱਬ ਦਾ ਨਾਮ ਮੇਰੇ ਪ੍ਰਾਣਾਂ ਦਾ ਆਧਾਰ ਬਣ ਗਿਆ, ਮੈਂ ਹੁਣ ਛੱਡ ਨਹੀਂ ਸਕਦਾ। ਮੈਂ ਆਪਣੇ ਪ੍ਰਾਣ ਤਾਂ ਤਿਆਗ ਸਕਦਾ ਪਰ ਨਾਮ ਜਪਣਾ ਨਹੀਂ ਛੱਡ ਸਕਦਾ। ਸੰਡੇ ਮਰਕੇ ਨੇ ਸੋਚਿਆ ਵੀ ਰਾਜੇ ਨੂੰ ਪਤਾ ਲੱਗਿਆ ਸਜ਼ਾ ਦੇਗਾ, ਚਲੋ ਰਾਜੇ ਨੂੰ ਦੱਸਦੇ ਨੇ ਆਪਣੇ ਪੁੱਤ ਨੂੰ ਸਮਝਾਏ ਜਾਂ ਨਾ ਸਮਝਾਏ। ਆ ਕੇ ਉਹ ਪਾਦੇ ਕਹਿੰਦੇ ਪ੍ਰਹਲਾਦ ਦੀ ਮਾਤਾ ਨੂੰ, ਜਿੱਦਣ ਦਾ ਪ੍ਰਹਲਾਦ ਪੜ੍ਹਨ ਲੱਗਿਆ ਨਾ ਸਕੂਲ ਚ, ਸਾਰੇ ਸਕੂਲ ਦੇ ਜਿਹੜੇ ਬੱਚੇ ਨੇ ਵਿਗਾੜ ਦਿੱਤੇ ਨੇ ਇਹਨੇ, ਆਪ ਤਾਂ ਰੱਬ ਦਾ ਨਾਮ ਜਪਦਾ ਹੀ ਹੈ ਦੂਜਿਆਂ ਨੂੰ ਵੀ ਜਪਾਉਣ ਲਾ ਦਿੱਤਾ, ਦੇਖ ਲਓ ਉਹਨੂੰ ਵਿਗੜ ਗਿਆ ਕਹਿੰਦੇ ਨੇ ਪ੍ਰਹਲਾਦ ਨੂੰ ਜਿਹੜਾ ਨਾਮ ਜਪਣ ਲੱਗ ਗਿਆ। ਆਪਣੇ ਚ ਵੀ ਗੁਰਦੁਆਰੇ ਜਾਣ ਲੱਗ ਜਾ, ਉਹਨੂੰ ਵੀ ਕਹਿਣ ਲੱਗੇ ਦੀ ਮੱਤ ਜੀ ਵਿਗੜ ਗਈ ਹੈ, ਕੰਮ ਨਹੀਂ ਕਰਦਾ, ਗੁਰਦੁਆਰੇ ਤੁਰ ਜਾਂਦਾ ਰਹੋ ਜੀ। ਨਾਮ ਜਪੀ ਜਾਂਦਾ, ਬਾਣੀ ਪੜ੍ਹੀ ਜਾਂਦਾ। ਭਗਤ ਕਬੀਰ ਜੀ ਨੂੰ ਵੀ ਉਹਦੀ ਮਾਤਾ ਨੇ ਕੀ ਕਿਹਾ ਸੀ ਕਿ ਮੇਰਾ ਪੁੱਤਰ ਵਿਗੜ ਗਿਆ, ਕਿ ਰੱਬ ਦਾ ਨਾਮ ਜਪਦਾ ਖੱਡੀ ਨਹੀਂ ਬਣਦਾ ਹੈ। ਉਹ ਬਾਣੀ ਵਿੱਚ ਕਬੀਰ ਦੀ ਮਾਤਾ ਨੇ ਵੀ ਐਸਾ ਆਖਿਆ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ। ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ, ਰਾਮ ਦੁਹਾਈ ਜੀ ਕਬੀਰਾ ਵਿਗੜ ਗਿਆ। ਇਸੇ ਤਰ੍ਹਾਂ ਪ੍ਰਹਲਾਦ ਦੀ ਵੀ ਸ਼ਿਕਾਇਤ ਕੀਤੀ, ਕਹਿੰਦੇ ਜਿੱਦਣ ਦਾ ਤੁਹਾਡਾ ਪੁੱਤਰ ਪਾਠਸ਼ਾਲਾ ਚ ਪੜ੍ਹਨ ਗਏ ਨਾ, ਪ੍ਰਹਲਾਦ ਪਠਾਏ ਪੜ੍ਹਨ ਸਾਲ, ਸੰਗ ਸਖਾ ਬੋ ਲੀਏ ਬਾਲ, ਮੋਕੋ ਕਹਾਂ ਪੜਾਵ ਸਾਲ ਜਾਲ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਉਹ ਮਾਸਟਰਾਂ ਨੂੰ ਕਹਿਣ ਲੱਗ ਗਿਆ ਸੀ ਇਹ ਨਹੀਂ ਪੜ੍ਹਨਾ ਜੋ ਕੁਛ ਪੜ੍ਹਾਉਂਦੇ ਹੋ, ਆ ਜਿਹੜੇ ਫੱਟੀ ਦੇ ਤੁਸੀਂ ਲਿਖਦੇ ਹੋ ਨਾ ਵੀ 35 ਅੱਖਰ ਲਿਖੋ ਗਿਣਤੀ ਲਿਖੋ, ਇਹ ਨਹੀਂ ਅਸੀਂ ਪੜ੍ਹਨਾ ਹੈ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਇਹ ਪ੍ਰਹਲਾਦ ਉਹਨਾਂ ਪਾਧਿਆਂ ਨੂੰ ਵੀ ਕਹਿੰਦਾ ਸੀ, ਲਿਖ ਦਿਓ ਸ੍ਰੀ ਗੋਪਾਲ ਜੀ ਮੇਰੀ ਪੱਟੀਆਂ ਜੀ ਮੇਰੀ ਪੱਟੀਆਂ, ਲਿਖ ਦਿਓ ਸ੍ਰੀ ਗੋਪਾਲ ਜੀ ਮੇਰੀ ਪੱਟੀਆਂ ਜੀ ਮੇਰੀ ਪੱਟੀਆਂ। ਲਿਖ ਦਿਓ ਸ੍ਰੀ ਗੋਪਾਲ ਜੀ ਮੇਰੀ ਪੱਟੀਆਂ ਜੀ ਮੇਰੀ ਪੱਟੀਆਂ। ਮੇਰੀ ਪਟੀਆ ਲਿਖ ਦਿਓ ਸ੍ਰੀ ਗੋਪਾਲ। ਉਹ ਪਲਾਦ ਕਹਿੰਦਾ ਮੈਂ ਕੋਈ ਵਿਦਿਆ ਨਹੀਂ ਪੜ੍ਹਨੀ ਰੱਬ ਦੇ ਨਾਮ ਤੋਂ ਬਿਨਾਂ, ਮੇਰੀ ਫੱਟੀ ਉੱਤੇ ਰਾਮ ਨਾਮ ਲਿਖ ਦਿਓ। ਉਹਨਾਂ ਨੇ ਸ਼ਿਕਾਇਤ ਕਰਤੀ ਜਾ ਕੇ ਪ੍ਰਹਲਾਦ ਦੀ ਉਹਦੇ ਮਾਤਾ ਪਿਤਾ ਕੋਲ। ਹਰਨਾਕਸ਼ ਕਹਿੰਦਾ ਹਰਨਾਕਸ਼ ਬਾਰ ਬਾਰ ਤਾੜ ਕੇ ਡਰਾਉਂਦਾ ਦਬਕਾਉਂਦਾ ਪ੍ਰਮਾਤਮਾ ਦਾ ਨਾਮ ਛੱਡਣ ਵਾਸਤੇ ਕਹਿੰਦਾ,
ਛੱਡ ਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ, ਛੱਡ ਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ, ਛੱਡਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ, ਛੱਡਦੇ ਤੂੰ ਬਾਣ ਰਾਮ ਦੇ ਆਖਣ ਵਾਲੀ,
ਰਾਮ ਕਹਿਣ ਕੀ ਛੋੜ ਬਾਣ, ਤੁਝ ਤੁਰਤ ਛਡਾਉ ਮੇਰੋ ਕਹਿਓ ਮਾਨ। ਦਬਕਾ ਕੇ ਕਹਿੰਦਾ ਮੈਂ ਤੈਨੂੰ ਰੱਬ ਦਾ ਨਾਮ ਜਪਣਾ ਛਡਾ ਦੂੰਗਾ, ਮੇਰੇ ਕਹੇ ਆਖੇ ਲੱਗ ਜਾ, ਰੱਬ ਦਾ ਨਾਮ ਜਪਣਾ ਛੱਡ ਦੇ। ਪ੍ਰਹਲਾਦ ਕਹਿੰਦਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੇ ਔਰ ਪੜਨ ਸੋ ਨਹੀਂ ਕਾਮ। ਪਿਤਾ ਹਰਨਾਕਸ਼ ਨੂੰ ਕਹਿੰਦਾ ਮੈਂ ਰੱਬ ਦਾ ਨਾਮ ਜਪਣਾ ਨਹੀਂ ਛੱਡ ਸਕਦਾ। ਉਹ ਡਰਾਉਂਦਾ ਦਬਕਾਉਂਦਾ, ਪ੍ਰਹਲਾਦ ਅੱਗੋਂ ਨੂੰ ਇਹ ਜਵਾਬ ਦਿੰਦਾ,
ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨੂੰ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨੂੰ, 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 ਰਾਮ ਨਾਮ ਨੂੰ, ਬਾਬਾ ਰਾਮ ਨਾਮ ਨੂੰ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨੂੰ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨੂੰ,
ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੇ ਔਰ ਪੜਨ ਸੋ ਨਹੀਂ ਕਾਮ। ਜਦ ਪ੍ਰਹਲਾਦ ਨਹੀਂ ਮੰਨਦਾ ਰੱਬ ਨਾਲ ਰੱਬ ਦਾ ਨਾਮ ਜਪਣਾ ਛੱਡਣਾ, ਉਹ ਹਰਨਾਕਸ਼ ਕਹਿੰਦਾ ਇਹੋ ਜਿਹੇ ਪੁੱਤਰ ਨੂੰ ਤਾਂ ਮਾਰ ਕੇ ਖਤਮ ਕਰ ਦੇਣਾ ਚਾਹੀਦਾ, ਘਰ ਚ ਬਗਾਵਤ ਖੜੀ ਹੋਗੀ। ਜਦ ਮੇਰਾ ਪੁੱਤਰ ਨਾਮ ਜਪੇਗਾ ਫਿਰ ਦੁਨੀਆਂ ਦੇ ਲੋਕ ਵੀ ਜਪਣਗੇ। ਹੁਣ ਘਾਟ ਤਾਂ ਘਟਦਾ ਉਹਨੂੰ ਖਤਮ ਕਰਨ ਦੀਆਂ ਆਪਣੇ ਪੁੱਤਰ ਨੂੰ। ਦੇਖੋ ਵਡਿਆਈ ਐਸੀ ਚੀਜ਼ ਹੈ ਕਿ ਆਪਣੇ ਪੁੱਤਰ ਨੂੰ ਮਾਰਨ ਵਾਸਤੇ ਤਿਆਰ ਹੋ ਗਿਆ ਰਣਾਕਸ਼। ਇਹਨੂੰ ਇਹ ਨਹੀਂ ਪਤਾ ਵੀ ਮੈਨੂੰ ਮਾਰਨ ਵਾਸਤੇ ਪੈਦਾ ਹੋਇਆ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਨੂੰ ਨਹੀਂ ਮਾਰਨਾ ਚਾਹੀਦਾ, ਉਹਦਾ ਪਾਪ ਹੀ ਉਹਨੂੰ ਮਾਰ ਦਿੰਦਾ। ਪਰ ਆਪਾਂ ਉਹਨੂੰ ਮਰਨ ਨਹੀਂ ਦਿੰਦੇ, ਉਹਦੀ ਨਿੰਦਿਆ ਕਰ ਕਰਕੇ ਪਾਪ ਚੱਕ ਲੈਂਦੇ ਹਾਂ। ਅਸਲ ਵਿੱਚ ਜਿਹੜਾ ਵਿਰੋਧੀ ਹੁੰਦਾ ਨਾ ਨਿੰਦਕ, ਸੱਜਣ ਤਾਂ ਉਹ ਹੁੰਦਾ ਅਸਲੀ ਤਾਂ। ਇੱਕ ਦਿਨ ਭਗਤ ਕਬੀਰ ਜੀ ਉਦਾਸ ਬੈਠੇ, ਲੋਈ ਪੁੱਛਦੇ ਭਗਤ ਜੀ ਤੁਸੀਂ ਉਦਾਸ ਕੀ ਗੱਲ? ਕਬੀਰ ਜੀ ਕਹਿੰਦੇ ਲੋਈ ਇੱਥੇ ਬਾਜ਼ਾਰ ਵਿੱਚ ਮੇਰਾ ਧੋਬੀ ਸੀ, ਅੱਜ ਉਹ ਮਰ ਗਿਆ, ਮੈਂ ਤਾਂ ਉਦਾਸ ਹਾਂ, ਹੁਣ ਮੇਰੇ ਕੱਪੜੇ ਕੌਣ ਧੋਇਆ ਕਰੇਗਾ? ਲੋਈ ਕਹਿੰਦੀ ਭਗਤ ਜੀ ਬਸਤਰ ਤੁਹਾਡੇ ਤਾਸੀਰ ਉਹ ਸਾਫ ਕਰਦੇ ਹਾਂ, ਤੁਹਾਡਾ ਧੋਬੀ ਕਿਹੜਾ ਸੀ? ਕਹਿੰਦੇ ਨਹੀਂ ਹੈਗਾ ਸਿੱਖ। ਕਹਿੰਦੇ ਦੱਸੋ ਕੌਣ ਸੀ ਫਿਰ? ਭਗਤ ਕਬੀਰ ਜੀ ਕਹਿੰਦੇ ਬਾਜ਼ਾਰ ਵਿੱਚ ਇੱਕ ਨਿੰਦਕ ਸੀ ਸਾਡਾ, ਨਿੰਦਕ ਜਿਹੜਾ ਬਿਨਾਂ ਪੈਸਿਆਂ ਤੋਂ ਕੱਪੜੇ ਧੋਂਦਾ ਹੁੰਦਾ ਸੀ। ਨਿੰਦਕ ਹਮਰੇ ਕੱਪੜੇ ਧੋਏ, ਧੋਂਦਾ ਵੀ ਮਨ ਰੂਪੀ ਕੱਪੜਾ ਹੈ ਉਹ ਰੋਜ਼, ਨਿੰਦਿਆ ਕਰ ਕਰਕੇ ਪਾਪ ਆਪਣੇ ਸਿਰ ਲੈ ਲੈਂਦਾ। ਪਾਪੀ ਤਾਂ ਮਰ ਜਾਂਦਾ ਪਰ ਆਪਾਂ ਨੂੰ ਮਰਨ ਨਹੀਂ ਦਿੰਦੇ ਨਾ, ਆਪਾਂ ਨਿੰਦਿਆ ਕਰ ਕਰਕੇ ਭਾਰ ਆਪਣੇ ਸਿਰ ਤੇ ਚੱਕ ਲੈਂਦੇ। ਸੰਗਤ ਵੀ ਕਰੀ ਜਾਂਦੇ ਹਾਂ, ਗੁਰੂ ਘਰ ਵੀ ਆਈ ਜਾਂਦੇ ਹਾਂ, ਨਿੰਦਿਆ ਦੀ ਮੈਲ ਵੀ ਖਾਈ ਜਾਂਦੇ ਹਾਂ, ਨਾਲ ਪਰਹੇਜ਼ ਨਹੀਂ ਕਰਦੇ। ਜੇ ਜੀਵਨ ਮੁਕਤੀ ਦਾ ਆਨੰਦ ਲੈਣਾ ਤਾਂ ਚੁਗਲੀ ਤੇ ਨਿੰਦਿਆ ਦੀ ਖਟਿਆਈ ਛੱਡਣੀ ਪਵੇਗੀ ਆਪਾਂ ਨੂੰ, ਤਾਂ ਮਨ ਸ਼ਾਂਤ ਹੋਏਗਾ। ਆਪਾਂ ਇੱਥੇ ਆ ਕੇ ਸਿੱਖ ਲੈਂਦੇ ਸਗੋਂ ਨਿੰਦਿਆ ਕਰਨੀ, ਚੁਗਲੀਆਂ ਕਰਨੀ, ਤਾਂ ਹੀ ਤਾਂ ਫਿਰ ਜਿਹੜੀ ਪਰਮਾਰਥ ਵੀ ਤਰੱਕੀ ਨਹੀਂ ਹੁੰਦੀ ਆਪਣੀ, ਉਹੋ ਜਿਹੇ ਦੇ ਉਹੋ ਜਿਹੀ ਰਹਿ ਜਾਂਦੇ ਆਪ। ਜਿਹੜਾ ਕਰੇਗਾ ਉਹ ਆਪੀ ਭੋਗਦਾ ਫਿਰੇਗਾ, ਆਪਾਂ ਕਿਉਂ ਭਾਈ ਵਾਲੇ ਬਣੇ ਫਿਰਦੇ ਹਾਂ ਕਿਸੇ ਦੇ? ਆਪਾਂ ਐਵੇਂ ਉਹਦਾ ਭਾਰ ਚੱਕੀ ਫਿਰਦੇ। ਆ ਦੇਖੋ ਲੋਕਾਂ ਦਾ ਸਮਾਨ ਛੱਡਣ ਜਾਂਦੇ ਨੇ ਪਿੰਡਾਂ ਚ ਘਰਾਂ ਚ, ਫਿਰ ਮਜ਼ਦੂਰੀ ਲੈ ਲੈਂਦੇ ਨੇ ਵੀ ਤੇਰਾ ਸਮਾਨ ਚੱਕ ਕੇ ਲਿਆ, ਵੀ ਲਿਆ ਪੈਸੇ ਲਿਆ। ਆਪਾਂ ਬਿਨਾਂ ਪੈਸਿਆਂ ਤੋਂ ਭਾਰ ਚੱਕਦੇ ਹਾਂ ਲੋਕਾਂ ਦਾ। ਸੰਗਤ ਕਰਨ ਦਾ ਤਾਂ ਫਾਇਦਾ ਹੈ ਜੇ ਕੋਈ ਪਰਹੇਜ਼ ਕਰੇ, ਕੁਝ ਸਿੱਖੇ। ਐਵੇਂ ਜਿੱਥੇ ਬੈਠਾਂਗੇ ਬਖੀਲੀ, ਚੁਗਲੀਆਂ, ਨਿੰਦਿਆ, ਗੱਪਾਂ, ਦੁਖੀ ਰਹਾਂਗੇ, ਦੁਖੀ ਕਰੀ ਜਾਂਗੇ, ਐਵੇਂ ਕੀ ਵਿਗੜ ਜੂਗਾ ਕਿਸੇ ਦਾ ਨਿੰਦਿਆ ਕਰਨ ਨਾਲ? ਚੋਰ ਕਹਿਣੇ ਸੇ ਚੋਰ ਨਹੀਂ ਬਣਦਾ ਕੋਈ, ਚੋਰੀ ਕਰਨ ਵਾਲਾ ਚੋਰ ਹੁੰਦਾ। ਬੁਰਾ ਕਹਿਣ ਨਾਲ ਬੁਰਾ ਨਹੀਂ ਬਣਦਾ, ਬੁਰਾ ਕੰਮ ਕਰਨੇ ਸੇ ਬੁਰਾ ਹੁੰਦਾ। ਜਿਹੜੇ ਕਿੱਕਰ ਬੀਜ ਲਿਆ ਉਹਨੇ ਕੰਡੇ ਆਪੇ ਉਹਦੇ ਪੈਰ ਨੂੰ ਚੁੱਭਣਗੇ, ਆਪਾਂ ਨੂੰ ਕੀ ਲੋੜ? ਪਰ ਆਦਤ ਬਣ ਚੁੱਕੀ ਆਪਣੀ, ਸੁਭਾਅ ਬਣ ਗਿਆ, ਛੱਡਿਆ ਨਹੀਂ ਜਾਂਦਾ। ਬਾਣੀ ਪੜ੍ਹਨੀ ਤਾਂ ਛੱਡ ਦਿਆਂਗੇ ਸਿਮਰਨ ਕਰਨਾ, ਪਰ ਇਹ ਕੰਮ ਨਹੀਂ ਛੱਡਿਆ ਜਾਣਾ ਆਪਣੇ। ਸਵਾਦ ਬਾਹਲਾ ਲੱਗਦੇ ਨੇ, ਆਪਣੀ ਉਸਤਤ ਸੁਣ ਕੇ ਤੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਆਪਾਂ। ਜਿਹੜਾ ਸੱਜਣ ਮਿੱਤਰ ਆਪਣੇ ਸੱਜਣ ਮਿੱਤਰ ਨੂੰ ਕਹਿ ਕੇ ਦੇਖੋ ਤੇਰੇ ਚ ਨੁਕਸ ਹੈ, ਜੇ ਮੁੜ ਕੇ ਫਤਿਹ ਬੁਲਾ ਗਿਆ ਤਾਂ ਕਹਿ ਦਿਓ, ਉਹਨੂੰ ਕਹਿਣਾ ਪਵੇਗਾ ਵੀ ਤਾਂ ਗੁਰਮੁਖ ਬੜਾ ਹੈ, ਇਹਦਾ ਤਾਂ ਜੀਵਨ ਹੀ ਬੜਾ ਉੱਚਾ ਹੈ, ਉਹ ਹੋਰ ਥੱਲੇ ਨੂੰ ਹੋ ਜਾਂਦਾ ਮੜ। ਜਿਹੜਾ ਸੱਜਣ ਹੈ ਉਹਦਾ ਔਗਣ ਦੱਸਿਆ ਕਰੋ ਵੀ ਤੇਰੇ ਚ ਬੁਰਿਆਈ ਹੈ, ਇਹਨੂੰ ਠੀਕ ਕਰ, ਜੇ ਮੇਰਾ ਸੱਜਣ ਹੈ ਉਹ ਹੈ ਸੱਜਣ। ਤੇ ਜਿਹੜਾ ਕਿਤੇ ਝੂਠੀ ਪ੍ਰਸ਼ੰਸਾ ਕਰੇ ਮੂੰਹ ਤੇ ਉਹ ਦੁਸ਼ਮਣ ਹੁੰਦਾ ਹੈ। ਇਸੇ ਕਰਕੇ ਗੁਰੂ ਆਪਣੇ ਦੋਸ਼ ਦੱਸਦਾ ਆਪਣੇ ਮਨ ਚ ਕੀ ਨੇ, ਆਪਣਾ ਗੁਰੂ ਸੱਜਣ ਹੈ, ਮਹਾਂਪੁਰਸ਼ ਸੱਜਣ ਨੇ। ਉਹ ਕਹਿੰਦੇ ਨੇ ਭਾਈ ਗੁਰੂ ਵਾਲੇ ਬਣ ਕੇ ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ। ਸਤਪੁਰਸ਼ ਵੀ ਸੱਜਣ ਨੇ ਜਾਂ ਫਿਰ ਆਪਣੇ ਕਰਮ ਸੱਜਣ ਨੇ, ਚੰਗੇ ਨੇ ਜਿਹੜੇ, ਉਹ ਫਿਰ ਆਪਾਂ ਵਕੀਲੀ ਕਰੀ ਜਾਂਦੇ ਹਾਂ, ਨਿੰਦਿਆ ਕਰੀ ਜਾਂਦੇ, ਲੋਕਾਂ ਦਾ ਭਾਰ ਆਪਣੇ ਸਿਰ ਤੇ ਚੱਕੀ ਜਾਂਦੇ। ਉਹ ਪ੍ਰਹਲਾਦ ਨੂੰ ਹੁਣ ਨਾਮ ਜਪਣਾ ਛਡਾਉਂਦਾ, ਪ੍ਰਹਲਾਦ ਕਹਿੰਦਾ ਨਹੀਂ ਛੱਡ ਸਕਦਾ, ਹੁਣ ਮਾਰਨ ਦੇ ਮਨਸੂਬੇ ਘੜਨ ਲੱਗ ਗਿਆ ਹਰਨਾਕਸ਼। ਇਹਦੀ ਭੈਣ ਹੋਲਕਾ ਆ ਕੇ ਪੁੱਛਦੀ ਹਰਨਾਕਸ਼ ਨੂੰ ਵੀ ਕੀ ਗੱਲ ਹੈ। ਹਰਨਾਕਸ਼ ਕਹਿੰਦਾ ਗੱਲ ਕੀ ਹੈ, ਘਰ ਵਿੱਚ ਬਗਾਵਤ ਖੜੀ ਹੋ ਗਈ, ਮੇਰਾ ਪੁੱਤਰ ਰੱਬ ਦਾ ਨਾਮ ਜਪਣ ਤੋਂ ਨਹੀਂ ਹਟਦਾ, ਮੈਂ ਬਥੇਰਾ ਸਮਝਾਇਆ ਨਹੀਂ ਮੰਨਿਆ, ਇਹੋ ਜਿਹੇ ਪੁੱਤਰ ਨੂੰ ਤਾਂ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਜਿਹੜਾ ਰੱਬ ਦਾ ਨਾਮ ਜਪਦਾ। ਐਸੇ ਵੀ ਹੁੰਦੇ ਨੇ ਮਾਤਾ ਪਿਤਾ ਜਿਹੜੇ ਬਾਣੀ ਪੜ੍ਹਨ ਤੋਂ ਨਾਮ ਜਪਣ ਤੋਂ ਤਾਂ ਹਟਾਉਂਦੇ ਨੇ, ਮਾੜੇ ਕੰਮਾਂ ਨੂੰ ਪ੍ਰੇਰਣਾ ਦਿੰਦੇ ਨੇ। ਇਹੋ ਜਿਹੇ ਮਾੜੇ ਕਰਮਾਂ ਵਾਲੇ ਮਾਂ ਪਿਓ ਵੀ ਹੁੰਦੇ ਨੇ, ਉਹ ਕਰਮਾਂ ਵਾਲੇ ਮਾਤਾ ਪਿਤਾ ਨੇ ਜਿਨ੍ਹਾਂ ਦੇ ਪੁੱਤਰ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਸੇਵਾ ਕਰਦੇ ਨੇ ਸੰਗਤ ਦੀ ਗੁਰੂ ਘਰ ਜਾ ਕੇ, ਉਹ ਮਾਤਾ ਪਿਤਾ ਵੀ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਬੱਚੇ ਗੁਰਮੁਖ ਨੇ, ਬਾਣੀ ਪੜ੍ਹਨ ਵਾਲੇ ਨੇ। ਉਹ ਹੋਲਕਾ ਸੀ, ਉਹਦੀ ਭੂਆ ਦਾ ਨਾਂ ਪ੍ਰਹਲਾਦ ਦੀ ਭੂਆ ਦਾ ਨਾਂ, ਹਰਨਾਕਸ਼ ਦੀ ਭੈਣ ਹੋਲਕਾ, ਉਹਨੂੰ ਬ੍ਰਹਮਾ ਤੋਂ ਵਰ ਮਿਲਿਆ ਹੋਇਆ ਸੀ ਕਿ ਉਹ ਚਾਦਰ ਲੈ ਕੇ ਅੱਗ ਵਿੱਚ ਬੈਠ ਜਾਂਦੀ ਸੀ, ਉਹ ਸੜਦੀ ਨਹੀਂ ਸੀ ਅੱਗ ਦੇ ਵਿੱਚ। ਹੋਲਕਾ ਕਹਿੰਦੀ ਇਹ ਤਾਂ ਫਿਰ ਕੋਈ ਔਖਾ ਕੰਮ ਨਹੀਂ ਹੈ, ਇਹ ਤਾਂ ਮੈਂ ਇਹਦਾ ਕੰਮ ਕਰ ਦਾਂਗੀ, ਅੱਗ ਸਾੜ ਦਾਂਗੀ ਇਹਨੂੰ। ਹਰਨਾਕਸ਼ ਕਹਿੰਦਾ ਮਾਰ ਕੇ ਖਤਮ ਕਰ ਦਿਓ ਇਹੋ ਜਿਹੇ ਨੂੰ। ਕਹਿੰਦੇ ਚਿਖਾ ਤਿਆਰ ਕਰੋ, ਫਿਰ ਚਿਖਾ ਤਿਆਰ ਕਰ ਦਿੱਤੀ ਲੱਕੜਾਂ ਦੀ। ਉਹਦੀ ਜਿਹੜੀ ਭੂਆ ਸੀ ਹੋਲਕਾ, ਉਹ ਪ੍ਰਹਲਾਦ ਨੂੰ ਗੋਦੀ ਵਿੱਚ ਲੈ ਕੇ ਬੈਠ ਗਈ, ਅੱਗ ਲਾਤੀ ਚਿਖਾ ਨੂੰ, ਚਿਖਾ ਮੱਚਣ ਲੱਗ ਗਈ। ਜਿਹੜੇ ਰੱਬ ਦੇ ਭਗਤ ਨੇ ਉਹ ਖੜੇ ਅਰਦਾਸਾਂ ਕਰਦੇ ਨੇ, ਭਗਵਾਨ ਆਪਣੇ ਨਾਮ ਦੀ ਲਾਜ ਰੱਖੋ, ਜੇ ਸੜ ਗਿਆ ਨਾ ਪ੍ਰਹਲਾਦ, ਤੇਰਾ ਨਾਮ ਨਹੀਂ ਜਪਣਾ ਕਿਸੇ ਨੂੰ। ਐਸੀ ਨੇਤ ਹੋਈ ਭਗਵਾਨ ਦੀ, ਬੜੇ ਜ਼ੋਰ ਦੀ ਹਵਾ ਚੱਲੀ, ਉਹ ਚਾਦਰ ਉੱਡ ਕੇ ਪ੍ਰਹਲਾਦ ਦੇ ਉੱਤੇ ਆ ਗਈ, ਹੋਲਕਾਂ ਸੜ ਕੇ ਸਵਾਹ ਹੋ ਗਈ। ਪ੍ਰਹਲਾਦ ਉੱਥੇ ਬੈਠਾ ਚਿਖਾ ਉੱਤੇ, ਰਾਮ ਰਾਮ ਜਪ ਰਿਹਾ, ਤੱਤੀ ਵਾਹ ਨਹੀਂ ਲੱਗੀ। ਜਿਨ੍ਹਾਂ ਨੇ ਨਾਮ ਦਾ ਬਾਣੀ ਦਾ ਆਸਰਾ ਲੈ ਲਿਆ, ਤਾਤੀ ਵਾਹ ਉਹਨਾਂ ਲੱਗੀ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਗੁਰਮੁਖ ਬਣ ਕੇ, ਉਹਨਾਂ ਨੂੰ ਤੱਤੀ ਵਾਹ ਨਾ ਨਰਕਾਂ ਦੀ, ਨਾ ਜਮਾਂ ਦੀ, ਨਾ ਦੁਨਿਆਵੀ ਅੱਗ ਉਹਨਾਂ ਨੂੰ ਸਾੜਦੀ ਨਹੀਂ ਹੈ।
ਤੱਤੀ ਵਾਹ ਨਾ ਲੱਗਦੀ ਜੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵਾਹ ਨਾ ਲੱਗਦੀ ਜੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਲੱਗਦੀ ਜੀ ਜਿਨ੍ਹਾਂ ਨੇ ਨਾਮ ਜਪਿਆ, ਤੱਤੀ ਵਾਹ ਨਾ ਲੱਗਦੀ ਜਿਨ੍ਹਾਂ ਨੇ ਨਾਮ ਜਪਿਆ, ਤਾਤੀ ਵਾਹ ਨਾ ਲੱਗਈ, ਤਾਤੀ ਵਾਹ ਨਾ ਲੱਗਈ ਤੱਤੀ ਵਾਹ ਨਾ ਲੱਗਦੀ ਜੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਤੱਤੀ ਵਾਹ ਨਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਆਹ
ਲੋਕਾਂ ਤਾਂ ਸੜ ਗਏ, ਪ੍ਰਹਲਾਦ ਨੂੰ ਆਂਚ ਨਹੀਂ ਲੱਗੀ, ਰਾਮ ਰਾਮ ਬੈਠੇ ਜਪ ਰਹੇ ਨੇ। ਉਹ ਸੜ ਕੇ ਸਵਾਹ ਹੋ ਗਈ ਹੋਲਕਾਂ, ਉਹ ਰੱਬ ਦੇ ਭਗਤ ਜੈ ਜੈਕਾਰ ਕਰਦੇ ਨੇ, ਪਰਮਾਤਮਾ ਦੀ ਖੁਸ਼ੀ ਮਨਾਉਂਦੇ ਨੇ। ਜਿੱਥੋਂ ਹੋਲੀ ਚੱਲੀ ਹੈ ਤਿਉਹਾਰ, ਹੋਲੀ ਅੱਜ ਵੀ ਖੁਸ਼ੀ ਮਨਾਈ ਜਾਂਦੀ ਹੈ, ਤਿਉਹਾਰ ਮਨਾਇਆ ਜਾਂਦਾ ਕਿ ਭਗਵਾਨ ਨੇ ਆਪਣੇ ਭਗਤ ਦੀ ਲੱਜਿਆ ਰੱਖੀ ਸੀ, ਉਹ ਦੁਸ਼ਟਨੀ ਹੋਲਕਾਂ ਸੜ ਕੇ ਸਵਾਹ ਹੋ ਗਈ ਸੀ। ਫਿਰ ਦਰਿਆ ਵਿੱਚ ਸੁੱਟਿਆ ਮੁਸ਼ਕਾਂ ਬੰਨ ਕੇ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ। ਪ੍ਰਹਲਾਦ ਪਾਣੀ ਉੱਤੇ ਇਸ ਤਰ੍ਹਾਂ ਤਰਦਾ ਫਿਰਦਾ ਜਿਵੇਂ ਕਮਲ ਫੁੱਲ ਤਰਦਾ ਫਿਰਦਾ ਹੁੰਦਾ, ਪਾਣੀ ਚ ਨਹੀਂ ਡੁੱਬਿਆ ਹੈ। ਫਿਰ ਨਾਕਸ਼ ਕਹਿੰਦਾ ਪਹਾੜ ਦੇ ਉੱਤੇ ਲੈ ਜਾਓ, ਬਹੁਤ ਉੱਚੇ ਪਹਾੜ ਦੇ ਉੱਤੇ ਚੋਟੀ ਤੇ ਜਾ ਕੇ ਧੱਕਾ ਦੇ ਕੇ ਸਿੱਟ ਦਿਓ ਥੱਲੇ, ਆਪੇ ਕਿਸੇ ਚਟਾਨ ਨਾਲ ਟਕਰਾ ਕੇ ਮਰ ਜਾਏਗਾ। ਪਹਾੜ ਤੇ ਲੈ ਗਏ ਪ੍ਰਹਲਾਦ ਨੂੰ, ਹੱਥ ਪੈਰ ਬੰਨ ਕੇ ਉਹਨੂੰ ਧੱਕਾ ਦੇ ਕੇ ਪਹਾੜ ਤੋਂ ਸਿੱਟਿਆ। ਜਦ ਥੱਲੇ ਆ ਕੇ ਦੇਖਿਆ ਬੈਠਾ ਰਾਮ ਰਾਮ ਜਪ ਰਿਹਾ, ਚੌਂਕੜਾ ਮਾਰਿਆ ਹੋਇਆ। ਉਹ ਕਹਿੰਦੇ ਪਰਨਾਕਸ਼ ਨੂੰ ਕਹਿੰਦੇ ਪ੍ਰਹਲਾਦ ਪਹਾੜ ਤੋਂ ਡਿੱਗ ਕੇ ਵੀ ਨਹੀਂ ਮਰਿਆ ਹੈ, ਉਹ ਤਾਂ ਬੈਠਾ ਰਾਮ ਰਾਮ ਜਪ ਰਿਹਾ। ਫਿਰ ਹਰਨਾਕਸ਼ ਕਹਿੰਦਾ ਜਿਹੜੇ ਕੋਠੇ ਵਿੱਚ ਸੱਪ ਬੰਦ ਕੀਤੇ ਨਾ ਜ਼ਹਿਰੀਲੇ, ਉਹ ਇਸ ਕੋਠੇ 'ਚ ਬੰਦ ਕਰ ਦਿਓ, ਆਪ ਹੀ ਸੱਪ ਡਸ ਜਾਣਗੇ, ਮਰ ਜਾਏਗਾ। ਪ੍ਰਹਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ ਅੰਤਰ ਗੁਰ ਗੋਪਾਲਾ, ਕੋਠੇ 'ਚ ਬੰਦ ਕਰਤਾ ਪ੍ਰਹਲਾਦ। ਸੱਪਾਂ ਨਾਲ ਪ੍ਰਹਲਾਦ ਇਸ ਤਰ੍ਹਾਂ ਖੇਡਦਾ ਜਿਵੇਂ ਬੱਚੇ ਖਿਡੌਣਿਆਂ ਨਾਲ ਖੇਡਦੇ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਵੈਰ ਨਹੀਂ ਨਾ, ਉਹਨਾਂ ਨੂੰ ਕੋਈ ਚੀਜ਼ ਕੁਛ ਨਹੀਂ ਕਹਿੰਦੀ, ਆਪਣਾ ਵੈਰ ਦੂਜਿਆਂ ਨੂੰ ਵੈਰੀ ਬਣਾਉਂਦਾ, ਵੈਰ ਆਪਣੇ ਅੰਦਰ ਹੈ, ਆਪਣੇ ਨਾਲ ਕੋਈ ਵੈਰ ਹੀ ਨਹੀਂ, ਵੈਰੀ ਕੋਈ ਨਹੀਂ ਆਪਣਾ, ਆਪਾਂ ਦੂਜਿਆਂ ਦੇ ਵੈਰੀ ਹਾਂ ਤਾਂ ਆਪਣੇ ਵੈਰੀ ਬਣੇ ਹੋਏ। ਆਪਣੇ ਅੰਦਰ ਨੂੰ ਛੱਡ ਕੇ ਦੇਖ ਲਓ, ਵੈਰ ਆਪਣੇ ਮਨ ਚੋਂ ਕੱਢ ਦਿਓ, ਦੂਜਿਆਂ ਦੇ ਅੰਦਰ ਆਪ ਹੀ ਚੱਲਿਆ ਜਾਏਗਾ, ਆਪਾਂ ਹੀ ਨਹੀਂ ਛੱਡਦੇ, ਆਪਣਾ ਕੋਈ ਵੈਰੀ ਨਹੀਂ, ਆਪਾਂ ਵੈਰੀ ਬਣੇ ਹੋਏ ਉਹਨਾਂ ਦੇ। ਆਪਣੇ ਅੰਦਰੋਂ ਦਵੈਤ ਛੱਡ ਦਿਓ, ਦੂਜੇ ਦੇ ਅੰਦਰੋਂ ਆਪੇ ਆਪ ਚਲੀ ਜਾਂਦੀ ਹੈ। ਛੇਵੇਂ ਪਾਤਸ਼ਾਹ ਛੋਟੇ ਜਿਹੇ ਸੀ, ਖੇਡਦੇ ਸੀ ਅਜੇ, ਉਹ ਪਿਰਥੀ ਨੇ ਸਪੇਰੇ ਨੂੰ ਪੈਸੇ ਦੇ ਕੇ ਬੜਾ ਜ਼ਹਿਰੀਲਾ ਸੱਪ ਮਾਰ ਦੇ ਕੋਲ ਛੱਡਤਾ ਸਪੇਰੇ ਨੇ। ਛੇਵੇਂ ਪਾਤਸ਼ਾਹ ਖੇਡਦੇ ਖੇਡਦੇ ਜਦ ਸੱਪ ਦੇਖਿਆ ਨਾ, ਦੌੜਿਆ ਫਿਰਦਾ ਸੱਪ, ਛੇਵੇਂ ਪਾਤਸ਼ਾਹ ਨੇ ਸਿਰੀ ਤੋਂ ਫੜ ਲਿਆ। ਛੋਟੇ ਜਿਹੇ ਸੀ, ਖੇਡਦੇ ਸੀ ਮਹਾਰਾਜ, ਬਹੁਤ ਜ਼ਹਿਰੀਲਾ ਸੱਪ ਸੀ, ਘੁੱਟ ਕੇ ਸਿਰੀ ਤੋਂ ਫੜਿਆ ਹੋਇਆ, ਉਹਦੇ ਨਾਲ ਖੇਡਦੇ ਨੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ। ਉਹ ਡੰਗ ਤਾਂ ਸਿਰੀ ਨਾਲ ਹੀ ਮਾਰਨਾ ਸੀ, ਸਿਰੀ ਮਾਰਨੇ ਫੜੀ ਹੋਈ ਹੈ। ਮਾਤਾ ਗੰਗਾ ਜੀ ਨੇ ਦੇਖਿਆ ਵੀ ਸਾਹਿਬਜ਼ਾਦੇ ਹੱਥ ਵਿੱਚ ਸੱਪ ਫੜਿਆ ਹੋਇਆ ਛੋਟਾ ਜਿਹਾ, ਭੱਜ ਕੇ ਗਏ ਮਾਂ ਛੇਵੇਂ ਪੰਜਵੇਂ ਪਾਤਸ਼ਾਹ ਕੋਲ, ਮਹਾਰਾਜ ਸਾਹਿਬਜ਼ਾਦੇ ਦੇ ਹੱਥ ਵਿੱਚ ਸੱਪ ਫੜਿਆ ਹੋਇਆ ਛੋਟਾ ਜਿਹਾ, ਉਹਦੇ ਨਾਲ ਖੇਡ ਰਹੇ ਨੇ ਮਹਾਰਾਜ। ਜਦ ਪੰਜਵੇਂ ਪਾਤਸ਼ਾਹ ਮਹਾਰਾਜ ਆਏ, ਮਹਾਰਾਜ ਨੇ ਇੰਨਾ ਘੁੱਟ ਕੇ ਸੱਪ ਫੜਿਆ ਸੀ, ਉਸ ਘੁੱਟ ਕੇ ਫੜਨ ਨਾਲ ਹੀ ਮਰ ਗਿਆ। ਜਦ ਦੇਖਿਆ ਇੰਨਾ ਜ਼ਹਿਰੀਲਾ ਸੱਪ, ਜੇ ਕਿਤੇ ਮੂੰਹ ਲੱਗ ਜਾਂਦਾ ਨਾ, ਏਡਾ ਜ਼ਹਿਰੀਲਾ ਸੀ, ਜਦੇ ਪ੍ਰਾਣ ਪਖੇਰੂ ਹੋ ਜਾਂਦੇ, ਉਹਨਾਂ ਨੂੰ ਕੋਈ ਚੀਜ਼ ਕੁਛ ਨਹੀਂ ਕਹਿੰਦੀ। ਨਾਰਦ ਕਹਿੰਦਾ ਧਰੂ ਨੂੰ, ਤੂੰ ਜੰਗਲਾਂ ਚ ਭਗਤੀ ਕਰਨ ਜਾਂਦਾ, ਜੰਗਲਾਂ ਚ ਸ਼ੇਰ ਰਹਿੰਦੇ ਨੇ, ਖਾ ਜਾਣਗੇ ਤੈਨੂੰ। ਉਹ ਧਰੂ ਕਹਿੰਦਾ ਜੇ ਖਾ ਵੀ ਜਾਣਗੇ, ਮੈਂ ਤਾਂ ਲਿਖ ਹੀ ਲਾਉਣਾ ਜੀਵਨ, ਤਾਂ ਵੀ ਲੇਖੇ ਲੱਗ ਜਾਏ। ਉਹ ਵੱਡੀਆਂ ਵੱਡੀਆਂ ਸਰਾਲਾਂ ਜਿਹੜੀਆਂ ਜਾਂਦੇ ਬੰਦੇ ਨੂੰ ਭਖ ਜਾਂਦੀਆਂ ਨੇ, ਜੰਗਲ ਚ ਰਹਿੰਦੀਆਂ ਨੇ, ਤਰੂੰ ਤੇ ਇੱਥੋਂ ਭਗਤੀ ਨਹੀਂ ਹੋਣੀ। ਤਰੂੰ ਕਹਿੰਦਾ ਮੈਂ ਰੱਬ ਦੀ ਭਗਤੀ ਕਰਨ ਚੱਲਿਆ, ਜੇ ਸੱਪ ਡਸ ਜਾਣਗੇ, ਸ਼ੇਰ ਖਾ ਜਾਣਗੇ, ਲੇਖੇ ਲੱਗ ਜਾਏ। ਪਰ ਉਹਨਾਂ ਵਿੱਚ ਵੀ ਭਗਵਾਨ ਵੱਸਦਾ, ਜਿਹਨੂੰ ਹੁਕਮ ਹੁੰਦਾ ਉਹਨੂੰ ਡੰਗਦੇ ਨੇ, ਉਹ ਨਹੀਂ ਕਿਸੇ ਨੂੰ ਕੁਛ ਕਹਿੰਦੇ। ਉਹ ਪ੍ਰਹਲਾਦ ਨੂੰ ਸੱਪਾਂ ਨੇ ਕੁਛ ਨਹੀਂ ਆਖਿਆ, ਜਦ ਸਵੇਰੇ ਦਰਵਾਜ਼ਾ ਖੋਲਿਆ ਬੈਠਾ ਰਾਮ ਰਾਮ ਜਪ ਰਿਹਾ। ਉਹ ਕਹਿੰਦੇ ਜੀ ਸੱਪਾਂ ਨੇ ਕੁਛ ਨਹੀਂ ਕਿਹਾ ਪ੍ਰਹਲਾਦ ਨੂੰ। ਹਰਨਾਕਸ਼ ਕਹਿੰਦਾ ਹੁਣ ਮੈਂ ਦੇਖਾਂਗਾ ਇਹਦਾ ਰਾਮ ਕਿੱਥੇ ਹੈ। ਅੱਗ ਵਰਗਾ ਥੰਮ ਗਰਮ ਕਰ ਲਿਆ, ਅੱਗ ਵਰਗਾ ਹੱਥ ਵਿੱਚ ਫਲਾਦੀ ਕਿਰਪਾਨ ਫੜ ਲਈ। ਹਰਨਾਕਸ਼ ਕਹਿੰਦਾ ਪ੍ਰਹਲਾਦ ਤੈਨੂੰ ਅੱਗ ਨੇ ਨਹੀਂ ਸਾੜਿਆ, ਪਾਣੀ ਨੇ ਨਹੀਂ ਡੁੱਬਿਆ, ਪਹਾੜ ਤੋਂ ਨਹੀਂ ਮਰਿਆ, ਸੱਪਾਂ ਨੇ ਕੁਛ ਨਹੀਂ ਆਖਿਆ, ਪਰ ਮੈਂ ਆਪ ਦੇਖੂੰਗਾ ਤੇਰਾ ਰਾਮ ਕਿੱਥੇ ਹੈ। ਉਹ ਦੇਖ ਸਾਹਮਣੇ ਅੱਗ ਵਰਗਾ ਥੰਮ, ਉਹਨੂੰ ਜੱਫਾ ਪਾਉਣਾ ਕਰ। ਪ੍ਰਹਲਾਦ ਨੇ ਸੋਚਿਆ ਜੇ ਇਹ ਮੈਨੂੰ ਅੱਗ ਨੇ ਕੁਛ ਨਹੀਂ ਆਖਿਆ ਤਾਂ ਥੰਮ ਕੀ ਕਹੇਗਾ। ਫਿਰ ਭੱਜ ਕੇ ਚੰਬੜ ਗਿਆ ਥੰਮ ਨੂੰ। ਜਦ ਫਲਾਦੀ ਕਿਰਪਾਨ ਚਲਾਉਣ ਲੱਗਾ ਪ੍ਰਹਲਾਦ ਦੀ ਗਰਦਨ ਤੇ, ਭਾਈ ਗੁਰਦਾਸ ਜੀ ਕਹਿੰਦੇ ਨੇ ਥੰਮ ਉਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪਤਾਰ। ਉਹ ਥੰਮ ਪਾੜ ਕੇ ਵਿੱਚੋਂ ਪ੍ਰਗਟ ਹੋ ਗਿਆ ਨਰ ਸਿੰਘ। ਨਰ ਬੰਦੇ ਨੂੰ ਕਹਿੰਦੇ ਨੇ, ਸਿੰਘ ਸ਼ੇਰ ਨੂੰ ਕਹਿੰਦੇ ਨੇ, ਅੱਧਾ ਸ਼ੇਰ ਦਾ ਸਰੀਰ ਅੱਧਾ ਬੰਦੇ ਦਾ। ਉਹ ਕਿਰਪਾਨ ਵਾਲੀ ਬਾਂਹ ਫੜ ਕੇ ਭਗਵਾਨ ਕਹਿੰਦਾ ਠਹਿਰ ਜਾ ਹਰਨਾਕਸ਼, ਤੇਰੇ ਜ਼ੁਲਮ ਦਾ ਅੰਤ ਹੋ ਗਿਆ। ਹਰਨਾਕਸ਼ ਵੀ ਸਮਝ ਗਿਆ ਵੀ ਜਿਹਨੇ ਮੇਰੀ ਬਾਂਹ ਫੜੀ ਹੈ ਪਰਮੇਸ਼ਰ ਹੈ, ਹੋਰ ਕੌਣ ਮੇਰੀ ਬਾਂਹ ਫੜ ਕਰ ਸਕਦਾ। ਹਰਨਾਕਸ਼ ਕਹਿੰਦਾ ਭਗਵਾਨ ਮੈਂ ਤੈਨੂੰ ਪਛਾਣ ਲਿਆ, ਮੇਰੇ ਪਹਿਲਾਂ ਵਰ ਪੂਰੇ ਕਰ। ਭਗਵਾਨ ਕਹਿੰਦਾ ਹੁਣੇ ਪੂਰੇ ਕਰ ਦਿੰਦੇ ਹਾਂ। ਫੜ ਕੇ ਧੌਣ ਤੋਂ ਚੱਕ ਕੇ ਦਰਵਾਜ਼ੇ ਦੀ ਦੇਹਲੀ ਵਿੱਚ ਬਹਿ ਗਿਆ, ਪੱਟਾਂ ਤੇ ਰੱਖ ਲਿਆ ਹਰਨਾਕਸ਼। ਭਗਵਾਨ ਪੁੱਛਦਾ ਹਰਨਾਕਸ਼ ਤੂੰ ਅੰਦਰ ਤਾਂ ਨਹੀਂ? ਕਹਿੰਦਾ ਜੀ ਨਹੀਂ, ਬਾਹਰ ਵੀ ਨਹੀਂ ਹੈ, ਦੇਹਲੀ ਚ ਰੱਖਿਆ ਹੋਇਆ, ਨਾ ਅੰਦਰ ਮਰਾਂ ਨਾ ਬਾਹਰ ਮਰਾਂ। ਫਿਰ ਤੂੰ ਧਰਤੀ ਤੇ ਵੀ ਨਹੀਂ ਲਟਾਇਆ ਹੋਇਆ, ਨਾ ਤੂੰ ਆਕਾਸ਼ ਵਿੱਚਾਂ ਪੱਟਾਂ ਤੇ ਰੱਖਿਆ ਹੋਇਆ। ਚਾਰ ਪੂਰੇ ਹੋ ਗਏ ਤੇਰੇ ਵਾਰ? ਕਹਿੰਦੇ ਜੀ ਹਾਂ। ਫਿਰ ਨਾ ਮੈਂ ਬੰਦਾ ਨਾ ਜੰਗਲੀ ਜਾਨਵਰ, ਅੱਧਾ ਬੰਦੇ ਦਾ ਸਰੀਰ ਅੱਧਾ ਸ਼ੇਰ ਦਾ। ਇਹ ਵੀ ਛੇ ਵਾਰ ਪੂਰੇ ਹੋ ਗਏ ਨਾ, ਫਿਰ ਤੂੰ ਬਿਮਾਰ ਹੋ ਕੇ ਤਾਂ ਨਹੀਂ ਮਰਨ ਲੱਗਿਆ? ਕਹਿੰਦਾ ਜੀ ਨਹੀਂ, ਮੇਰੇ ਕੋਲ ਸ਼ਸਤਰ ਵੀ ਕੋਈ ਨਹੀਂ ਹੈ, ਵੱਡੇ ਵੱਡੇ ਨਹੁੰ ਵਧਾ ਲਏ ਭਗਵਾਨ ਨੇ। ਹਰਨਾਕਸ਼ ਨਖੈ ਬਦਾਰਿਆ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਨੇ ਹਰਨਾਕਸ਼ ਨੂੰ ਨਹੁੰਆਂ ਨਾਲ ਪਾੜ ਕੇ ਖਤਮ ਕਰਤਾ, ਵਿਚਾਲੇ ਛਾਤੀ ਚ ਨਹੁੰ ਮਾਰ ਕੇ। ਪਰਮੇਸ਼ਰ ਕਹਿੰਦਾ ਤੇਰੇ ਸਾਰੇ ਵਰ ਪੂਰੇ ਨੇ? ਕਹਿੰਦਾ ਜੀ ਹਾਂ। ਉਹ ਵੱਡੇ ਵੱਡੇ ਨਹੁੰ ਵਧਾ ਕੇ ਪਾੜ ਕੇ ਖਤਮ ਕਰਤਾ, ਜਿਹੜਾ ਸੰਤਾਂ ਦਾ ਦੁਸ਼ਮਣ ਬਣਿਆ ਪਿਆ ਸੀ ਨਾ, ਵੀ ਮੈਂ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਿਸੇ ਨੂੰ, ਉਹ ਪਰਮੇਸ਼ਰ ਨੇ ਨਹੁੰਆਂ ਨਾਲ ਪਾੜ ਕੇ ਖਤਮ ਕਰਤਾ।
ਨਹੁੰਆਂ ਨਾਲ ਪਾੜਤਾ ਸੰਤਾਂ ਦਾ ਦੁਖੀ ਜਿਹੜਾ, ਨਹੁੰਆਂ ਨਾਲ ਪਾੜਤਾ ਸੰਤਾਂ ਦਾ ਦੁਖੀ ਜਿਹੜਾ, ਨਹੁੰਆਂ ਨਾਲ ਪਾੜਤਾ ਸੰਤਾਂ ਦਾ ਦੁਖੀ, ਨਹੁੰਆਂ ਨਾਲ ਪਾੜਤਾ ਸੰਤਾਂ ਦਾ ਦੁਖੀ ਜਿਹੜਾ,
ਹਰਨ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। ਅੱਜ ਉਹ ਦਿਨ ਹੈ ਹੋਲੀ ਦਾ ਜਿੱਦਣ ਸੱਚ ਦੀ ਫਤਿਹ ਹੋਈ ਸੀ ਤੇ ਹੰਕਾਰ ਦਾ ਨਾਸ ਹੋਇਆ ਸੀ। ਅੱਜ ਦੇਸਾਂ ਪ੍ਰਦੇਸਾਂ ਵਿੱਚ ਹੋਲੀ ਦਾ ਤਿਉਹਾਰ ਮਨਾਇਆ। ਇਹ ਹੈ ਪੁਰਾਣਾ ਤਿਉਹਾਰ, ਪਰ ਕਲਗੀਧਰ ਪਾਤਸ਼ਾਹ ਨੇ ਹੋਲੀ ਨੂੰ ਹੋਲੇ ਮਹੱਲੇ ਵਿੱਚ ਬਦਲ ਦਿੱਤਾ। ਐਵੇਂ ਲੋਕੀ ਉੱਤੇ ਇੱਕ ਦੂਜੇ ਦੇ ਰੰਗ ਡੋਲਦੇ, ਕੱਪੜੇ ਖਰਾਬ ਕਰ ਲੈਂਦੇ, ਲੜਾਈਆਂ ਹੁੰਦੀਆਂ, ਸਿਰ ਪਾੜ ਲੈਂਦੇ ਇੱਕ ਦੂਜੇ ਦੇ। ਪਰ ਸਤਿਗੁਰੂ ਮਹਾਰਾਜ ਨੇ ਇਸ ਨੂੰ ਵੀਰ ਰਸ ਵਿੱਚ ਬਦਲਿਆ। ਹੋਲਾ ਮਹੱਲਾ ਉਹ ਕੱਲ ਨੂੰ ਹੈ ਹੋਲਾ ਮਹੱਲਾ। ਖਾਲਸੇ ਦੀਆਂ ਦੋ ਫੌਜਾਂ ਬਣਾ ਦਿੰਦੇ ਮਹਾਰਾਜ। ਇੱਕ ਫੌਜ ਦੇ ਬਸਤਰ ਲਹਿਦਾ ਹੁੰਦੇ ਸੀ ਕੇਸਰੀ ਰੰਗ ਦੇ, ਇੱਕ ਫੌਜ ਦੇ ਨੀਲੇ ਰੰਗ ਦੇ ਹੁੰਦੇ ਸੀ। ਫਿਰ ਉਹਨਾਂ ਦੋਹਾਂ ਤੋਂ ਹੱਲਾ, ਹੋਲਾ ਤੇ ਮਹੱਲਾ, ਹੱਲਾ ਕਰਾਉਣਾ ਇੱਕ ਫੌਜ ਤੋਂ ਦੂਜੀ ਫੌਜ ਉੱਤੇ। ਮਹਾਰਾਜ ਕਹਿੰਦੇ ਸਿੱਧਾ ਵਾਰ ਨਹੀਂ ਮਾਰਨਾ, ਉਂਝ ਵਾਰ ਕਰਨਾ ਤੇ ਡੱਕਣਾ ਦੂਜੇ ਦਾ। ਫੌਜ ਦੀ ਲੜਾਈ ਦੀ ਟ੍ਰੇਨਿੰਗ, ਜਿਹੜੀ ਫੌਜ ਪਿੱਛੇ ਹਟ ਜਾਏਗੀ, ਫੌਜ ਜਿਹੜੀ ਜਿੱਤ ਜਾਏਗੀ ਉਹਨੂੰ ਇਨਾਮ ਦਿੱਤੇ ਜਾਣ। ਫਿਰ ਸੁੱਕਾ ਗਲਾਲ ਸਿੰਘਾਂ ਦੇ ਕੋਲ ਹੁੰਦਾ, ਜਾਂ ਝੂਠਾ ਵਾਰ ਮਾਰਦੇ ਉੱਤੇ ਸਿੱਟ ਦਿੰਦੇ ਆ, ਲੱਗਦਾ ਜਿਵੇਂ ਫੱਟੜ ਹੋ ਗਿਆ, ਰੰਗ ਚੜ ਜਾਂਦਾ ਲਾਲ ਕੱਪੜਿਆਂ ਨੂੰ। ਹੋਲਾ ਮਹੱਲਾ ਤੇ ਸਿੰਘਾਂ ਨੂੰ ਹੁਕਮ ਸੀ, ਸਾਰਿਆਂ ਨੇ ਖਾਲਸੇ ਨੇ ਸੱਜ ਧੱਜ ਕੇ ਤਿਆਰ ਪ੍ਰਤਿਆਰ ਹੋ ਕੇ ਬਸਤਰ ਸ਼ਸਤਰ ਸਜਾ ਕੇ ਆਉਣਾ ਹੋਲੇ ਮਹੱਲੇ ਤੇ। ਸਿੰਘਾਂ ਨੇ ਸ਼ਸਤਰ ਸਜਾਏ ਨੇ, ਬਸਤਰ ਪਾਏ ਨੇ, ਗੁਰੂ ਕੇ ਬਾਣੇ ਪਾਏ, ਸਿੰਘਾਂ ਨੂੰ ਬੜੇ ਸੋਹਣੇ ਲੱਗਦੇ ਨੇ। ਸੁਥਰਾ ਆਪਣੇ ਮੂੰਹ ਤੇ ਕਾਲ ਖਲਾਈ ਫਿਰਦਾ। ਹੋਲੇ ਮਹੱਲੇ ਵਾਲੇ ਦਿਨ ਸਿੰਘਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਅੱਜ ਹੋਲੇ ਮਹੱਲੇ ਦਾ ਦਿਨ ਹੈ, ਸਿੰਘਾਂ ਨੇ ਬੜੇ ਸੋਹਣੇ ਬਾਣੇ ਪਾਏ ਨੇ, ਬਸਤਰ ਪਾਏ ਨੇ, ਸ਼ਸਤਰ ਸਜਾਏ ਨੇ, ਪਰ ਆ ਸੁਥਰਾ ਦੇਖੋ ਕੀ ਅਪਸ਼ਗਨ ਕਰੀ ਫਿਰਦਾ, ਆਪਣੇ ਮੱਥੇ ਤੇ ਕਾਲ ਖਲਾਈ ਫਿਰਦਾ। ਮਹਾਰਾਜ ਕਹਿੰਦੇ ਸੁਥਰਿਆ, ਵੱਜ ਹੋਲਾ ਮਹੱਲਾ, ਆਹ ਤੂੰ ਕੀ ਕਰੀ ਫਿਰਦਾ ਹੈ? ਸਾਰੇ ਸਿੰਘ ਸੱਜ ਧੱਜ ਕੇ ਆਏ ਨੇ ਤੇ ਤੂੰ ਕਾਲ ਖਲਾਈ ਫਿਰਦਾ ਮੱਥੇ ਤੇ। ਉਹ ਸੁਥਰਾ ਕਹਿੰਦਾ, ਸੱਚੇ ਪਾਤਸ਼ਾਹ, ਮਾਂ ਨੂੰ ਸਭ ਤੋਂ ਪਿਆਰੀ ਚੀਜ਼ ਪੁੱਤਰ ਹੁੰਦਾ ਹੈ। ਉਹ ਬੜੇ ਸੋਹਣੇ ਬਸਤਰ ਪਾਉਂਦੀ ਹੈ, ਗਹਿਣੇ ਵੀ ਪਾਉਂਦੀ ਹੈ, ਉਹਦਾ ਜੂੜਾ ਕਰਦੀ, ਉੱਤੇ ਰੁਮਾਲ ਪਾਉਂਦੀ ਹੈ। ਜਦੋਂ ਉਹਨੂੰ ਸੋਹਣਾ ਲੱਗਦਾ ਆਪਣਾ ਪੁੱਤਰ, ਉਹਦੇ ਮੱਥੇ 'ਚ ਸੁਰਮੇ ਦੀ ਸਿਲਾਈ ਲਾ ਦਿੰਦੀ ਹੈ। ਕਿਉਂ? ਮੇਰੇ ਪੁੱਤਰ ਨੂੰ ਕਿਸੇ ਭੈੜੇ ਦੀ ਨਜ਼ਰ ਨਾ ਲੱਗ ਜਾਏ। ਤੇ ਸੱਚਿਆ ਪਾਤਸ਼ਾਹ, ਤੇਰਾ ਪੁੱਤਰ ਖਾਲਸਾ 'ਚ ਬੜਾ ਸੋਹਣਾ ਲੱਗਦਾ ਹੈ, ਮੈਂ ਤਾਂ ਕਾਲ ਖਲਾਈ ਫਿਰਦਾ ਕਿਸੇ ਭੈੜੇ ਦੀ, ਤੇਰੇ ਖਾਲਸੇ ਨੂੰ ਨਜ਼ਰ ਨਾ ਲੱਗ ਜਾਏ ਕਿਤੇ। ਉਹ ਕੱਲ ਨੂੰ ਹੋਲਾ ਮਹੱਲਾ ਹੈ। ਇਸ ਕਰਕੇ ਭਾਈ, ਸੱਚੀ ਹੋਲੀ ਤਾਂ ਉਦੋਂ ਹੈ, ਲੋਕਾਂ ਨੇ ਅੱਜ ਕੱਪੜੇ ਖਰਾਬ ਕਰ ਲਏ ਹੋਣਗੇ ਰੰਗ ਡੋਲ ਕੇ ਦੋ ਘੜੀਆਂ। ਅਸਲੀ ਹੋਲੀ ਉਦਣ ਬਿਣਨੀ ਹੈ ਜਿੱਦਣ ਆਪਣੇ ਹਿਰਦੇ ਤੇ ਨਾਮ ਰੂਪੀ ਰੰਗ ਚੜ ਗਿਆ, ਉਤਰਨਾ ਨਹੀਂ ਮੁੜ ਕੇ, ਸਦਾ ਹੀ ਹੋਲੀ ਰਹਿਣੀ ਹੈ। ਫਿਰ ਅਸਲੀ ਹੋਲੀ ਤਾਂ ਇਹ ਹੈ, ਗੁਰਮੁਖ ਬਣ ਕੇ ਨਾਮ ਜਪੀਏ, ਉਹ ਨਾਮ ਰੰਗ ਆਪਣੇ ਹਿਰਦੇ ਤੇ ਚੜ ਜਾਏ ਤਾਂ ਸਦਾ ਹੀ ਹੋਲੀ ਬਣੀ ਰਹੇਗੀ। ਸਦਾ ਦੀਵਾਲੀ ਸਾਧ ਦੀ, ਅੱਠੇ ਪੈਰ ਬਸੰਤ, ਹੋਲੀ ਕਿੰਨੀ ਸੰਤ ਸੇਵ, ਉਹ ਖਾਲਸੇ ਦੀ ਸਦਾ ਹੋਲੀ ਹੈ। ਜਦੋਂ ਬਾਣੀ ਵਿੱਚ ਜੁੜਦਾ ਮਨ, ਨਾਮ ਵਿੱਚ ਜੁੜਦਾ, ਨਾਮ ਰੰਗ ਚੜ੍ਹਦਾ ਹਿਰਦੇ ਰੂਪੀ ਬਸਤਰ ਤੇ, ਤਾਂ ਹੋਲੀ ਬਣ ਜਾਂਦੀ ਹੈ। ਅੱਜ ਹੋਲੀ ਦਾ ਤਿਉਹਾਰ ਸੀ, ਪ੍ਰਹਲਾਦ ਦੀ ਰੱਖਿਆ ਕੀਤੀ ਸੀ ਭਗਵਾਨ ਨੇ ਤੇ ਹੋਲਕਾਂ ਦਾ ਨਾਸ ਹੋ ਗਿਆ ਸੀ, ਸੜ ਕੇ ਸਵਾਹ ਹੋ ਗਈ ਸੀ। ਸੋ ਇਸ ਕਰਕੇ ਆਪਾਂ ਜੇ ਵਿਚਾਰ ਕੀਤੀ ਹੈ, ਹੁਣ ਸਮਾਂ ਹੋ ਗਿਆ ਸਮਾਪਤੀ ਦਾ। ਗੱਜ ਵੱਜ ਕੇ ਗੁਰੂ ਸਤੋਤਰ ਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ, ਜਿਹੜੇ ਮਾਈ ਭਾਈ ਪੰਜ ਪੰਜ ਸਿੰਘਾਂ ਨੂੰ ਪ੍ਰੇਰ ਕੇ ਲਿਆਏ ਨੇ, ਉਹ ਸਟੇਜ ਦੇ ਨੇੜੇ ਆ ਜਾਓ ਅਰਦਾਸ ਵੇਲੇ। ਇੱਕ ਜਿਹੜੇ ਸਿੰਘ ਨੇ ਪਾਲਕੀ ਦੀ ਸੇਵਾ ਕੀਤੀ ਅੱਜ ਬਣਾ ਕੇ, ਦੇਖੋ ਗੁਰਸਿੱਖ ਨੂੰ ਉਹ ਚੀਜ਼ ਚੰਗੀ ਲੱਗਦੀ ਜਿਹੜੀ ਗੁਰੂ ਨੂੰ ਚੰਗੀ ਲੱਗੇ। ਗੁਰੂ ਦੀ ਖੁਸ਼ੀ ਵਿੱਚ ਸਿੱਖ ਨੂੰ ਗੁਰੂ ਦੀ ਖੁਸ਼ੀ ਮਿਲਦੀ ਹੈ। ਇਹ ਸਿੰਘ ਕਈ ਦਿਨਾਂ ਦੀ ਪਾਲਕੀ ਤਿਆਰ ਕਰ ਰਿਹਾ ਸੀ, ਅੱਜ ਉਹਨੇ ਲਿਆ ਕੇ ਦਰਬਾਰ ਚ ਭੇਟਾ ਕੀਤੀ ਹੈ। ਉਹਨੂੰ ਵੀ ਬੇਨਤੀ ਹੈ ਕਿ ਅਰਦਾਸ ਵੇਲੇ ਸਟੇਜ ਦੇ ਨੇੜੇ ਆ ਜਾਵੇ, ਉਹਦਾ ਵੀ ਸਨਮਾਨ ਕੀਤਾ ਜਾਣਾ ਹੈ। ਅਗਲਾ ਮਹੀਨੇ ਦਾ ਸਾਰਾ ਪ੍ਰੋਗਰਾਮ ਜਿੱਥੇ ਜਿੱਥੇ ਦੀਵਾਨ ਨੇ ਉਹ ਬਾਬਾ ਜਸਵੀਰ ਸਿੰਘ ਦੱਸਣਗੇ। ਸੰਗਤਾਂ ਨੇ ਸੁਣ ਕੇ ਮਹਾਰਾਜ ਦੇ ਸਰੂਪ ਜਾਣ ਤੋਂ ਬਾਅਦ ਫਿਰ ਸੰਗਤਾਂ ਨੇ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ।